पद पंकज वंदन पद पंकज वंदन पंकज दुख निकंदन गुर हृदय त्यावो दास गुण गावो नन के नाशक परकाशक जोरी नमो कर जोरी नाए बहोरी परम कृपाला परम कृपाला गोविंद सिंह विशाला पुन शीसा पुन पुन शीसा हर बार जगदीसा
अमृत ज्ञान है मानक भगत
वैराग वंदो करियन राग
गुरु शब्द कमाए दिन
जीते पंच विकार वंदना सिर चरणन पर तार कसुम जी नूर अरसों कुरसों चटिया पातशाह मर जन्म जन्म दी कटिए
पातशाह
जन्म जन्म दी कटिए सतनाम श्री वाहिगुरु साहिब जी साव्या अवस्था चिदा पासले पई विकार अवस्था सोए सुध सुतवे लै माया जिम पी मलन सुतवै मुख त्रै गुण जोए साम्या अवस्था चिदा पासले पई विकार अवस्था सोए
वाहिगुरु जी का खालसा वाहिगुरु जी की फतेह
गुरु साहब जी की साजी नवाजी गुरु स्वरूप गुरु खालसा सत सिंह जी आप सरबत संगतान जो भी माई भाई नित दे बने हुए प्रोग्राम के अनुसार शामां दे वक्त श्री गुरु ग्रंथ साहब जी के चरण पलसन वास्ते सतगुरां की पावन सत्संगत के अंदर आप जी सुशोभित हो करके अपने श्वासों की पूंजी सपने हो सतगुरां की अपार बख्शिश है साध संगत है मान सर हंस गुर सिख वाहो रतन पदार्थ गुर शब्द कर कीर्तन खाहो ये आनंद आप जी प्राप्त कर रहे हो सतगुरां दी अपार बख्शिश है गुरु नानक ने दस जामे धारण कीते मनुखा जामे दसवें जामे विच बेअंती कौत कीते श्री गुरु गोविंद सिंह साहब रूप हो करके जिथे देश कौम वास्ते मजलूमां दी रक्षा वास्ते 14 लड़ाइयां लड़ियां पातशाह उत्ते नाल नाल ਅਧਿਆਤਮ ਵਿਦਿਆ ਦੇ ਭੰਡਾਰ ਆਤਮਕ ਗਿਆਨ ਵਾਸਤੇ ਸਤਿਗੁਰੂ ਜੀ ਆਤਮਕ ਗਿਆਨੀ ਕਿੰਨੇ ਤਿਆਰ ਕੀਤੇ ਅੰਮ੍ਰਿਤ ਦ੍ਰਿਸ਼ ਕਰੇ ਹੋਏ ਸੰਤ ਜਿਹਦੇ ਵੱਲ ਵੀ ਅੰਮ੍ਰਿਤ ਦ੍ਰਿਸ਼ਟੀ ਕੀਤੀ ਬ੍ਰਹਮ ਵੇਦੇ ਬਣਾ ਕੇ ਰੱਖੋ ਭਾਈ ਦਇਆ ਸਿੰਘ ਜੀ ਨੂੰ ਵਿਸ਼ੇਸ਼ ਕਰਕੇ ਡਿਊਟੀ ਲਾਈ ਹੈ ਕਿ ਖਾਲਸੇ ਦੇ ਪ੍ਰਸ਼ਨਾਂ ਦੇ ਉੱਤਰ ਦਿਓ ਪ੍ਰਸ਼ਨ ਕੀਤੇ ਗੁਰੂ ਖਾਲਸੇ ਨੇ ਕਿ ਭਾਈ ਸਾਹਿਬ ਕਿਰਪਾ ਕਰਕੇ ਦੱਸੋ ਇਹ ਸਾਡੇ ਕੁਝ ਪ੍ਰਸ਼ਨ ਹਨ ਕਿ ਅਗਿਆਨ ਕੀ ਹੈ ਪਹਿਲਾ ਪ੍ਰਸ਼ਨ ਸੀ ਭਾਈ ਸਾਹਿਬ ਜੀ ਨੇ ਇਸ ਦਾ ਬੜੇ ਵਿਸਥਾਰ ਪੂਰਵਕ ਉੱਤਰ ਦਿੱਤਾ ਇਹ ਕਥਾ ਪਹਿਲੇ ਦਿਨ ਆਪ ਜੀ ਨੇ ਸ਼ਰਵਣ ਕੀਤੀ ਜਦੋਂ ਇਹਨਾਂ ਪ੍ਰਸ਼ਨਾਂ ਦੀ ਕਥਾ ਚੱਲੀ ਦੂਸਰਾ ਪ੍ਰਸ਼ਨ ਸੀ ਕਿ ਮਾਇਆ ਕੀ ਹੈ ਇਹਦਾ ਬੜੇ ਵਿਸਥਾਰ ਦੇ ਨਾਲ ਉੱਤਰ ਸੀ ਉਹ ਆਪ ਜੀ ਨੇ ਦੋਨੇ ਢੰਗਾਂ ਦੇ ਨਾਲ ਸ਼ਰਵਣ ਕੀਤਾ ਸਾਖੀ ਰੂਪ ਦੇ ਅੰਦਰ ਵੀ ਮਾਇਆ ਦਾ ਅੱਖਰੀ ਅਰਥ ਕੀ ਹੈ ਇਹਦੀ ਪਰਿਭਾਸ਼ਾ ਕੀ ਹੈ ਹੋਰ ਬੇਅੰਤ ਪ੍ਰਮਾਣਾਂ ਦੁਆਰਾ ਇਸ ਪ੍ਰਸ਼ਨ ਦਾ ਉੱਤਰ ਵੀ ਹੋ ਚੁੱਕਾ ਹੈ ਇਸ ਤੋਂ ਅੱਗੇ ਹੈ ਅਵਿਦਿਆ ਤੀਸਰਾ ਪ੍ਰਸ਼ਨ ਹੈ ਹੁਣ ਤੱਕ ਇਹਨਾਂ ਦੋਨਾਂ ਪ੍ਰਸ਼ਨਾਂ ਦਾ ਵਿਸਥਾਰ ਸੀ ਤੇ ਇੱਕ ਪ੍ਰਸ਼ਨ ਦਾ ਵਿਸਥਾਰ ਅੱਗੇ ਚੱਲ ਕੇ ਜਾ ਰਿਹਾ ਆਏਗਾ ਬਲਕਿ ਦੋ ਪ੍ਰਸ਼ਨਾਂ ਦਾ ਇੱਕ ਤਾਂ ਜਿੱਥੇ ਸਮਾਧੀ ਦਾ ਪ੍ਰਸ਼ਨ ਆਏਗਾ ਉਹ ਸਾਧ ਸਿੰਘ ਜੀ ਵਿਸਥਾਰ ਵਾਲਾ ਹੈ ਸਮਾਧੀ ਕੀ ਹੈ ਔਰ ਸਮਾਧੀ ਦੇ ਢੰਗ ਤਰੀਕੇ ਕੀ ਹਨ ਇਹਦਾ ਅਰਥ ਕੀ ਹੈ ਜਿਹੜੇ ਲੋਕ ਸਮਾਧੀ ਦੇ ਨਾਂ ਤੇ ਗੁਮਰਾਹ ਕਰਦੇ ਫਿਰਦੇ ਹੈ ਉਹਨਾਂ ਤੋਂ ਸੁਚੇਤ ਹੋਣ ਵਾਸਤੇ ਇਹ ਵਿਚਾਰ ਬਹੁਤ ਹੀ ਇਕਾਗਰਤਾ ਨਾਲ ਸ਼ਰਵਣ ਕਰਨ ਵਾਲੀ ਹੋਵੇ ਨੰਬਰਵਾਰ ਪ੍ਰਸ਼ਨਾਂ ਦੇ ਵਿੱਚ ਆਏਗੀ ਹੋਵੇ ਤੇ ਇੱਕ ਪ੍ਰਸ਼ਨ ਜਿਹੜਾ ਕਿ ਜਿਹੜੇ ਪੰਜ ਕੋਸ਼ ਹਨ ਇਹ ਪੰਦਰਵਾਂ ਪ੍ਰਸ਼ਨ ਅਖੀਰਲਾ ਜਿਹੜਾ ਪ੍ਰਸ਼ਨ ਹੈ ਇਹ ਵੀ ਵਿਸਥਾਰ ਵਾਲਾ ਹੈ ਸਾਡੇ ਸਰੀਰ ਜਿਹੜੇ ਨਾ ਉਹ ਇੱਕ ਨਹੀਂ ਤਿੰਨ ਸਰੀਰ ਹਨ ਸਾਸ ਜੀ ਸਰੀਰ ਵਿੱਚ ਇੱਕ ਹੋਰ ਸਰੀਰ ਹੈ ਉਹਦੇ ਵਿੱਚ ਇੱਕ ਹੋਰ ਸਰੀਰ ਜਿਵੇਂ ਬਦਾਮ ਦੀ ਗਿਰੀ ਜਿਹੜੀ ਹੈ ਤਿੰਨ ਪਰਦਿਆਂ ਚ ਲੁਕੀ ਹੋਈ ਹੈ ਇਸੇ ਤਰ੍ਹਾਂ ਆਤਮਾ ਵੀ ਤਿੰਨ ਪਰਦਿਆਂ ਦੇ ਵਿੱਚ ਹੈ ਸਰੀਰਾਂ ਦੇ ਤਿੰਨ ਪਰਦੇ ਨੇ ਔਰ ਤਿੰਨਾਂ ਸਰੀਰਾਂ ਵਿੱਚ ਪੰਜ ਕੋਸ਼ ਹਨ ਇਹ ਪ੍ਰਸ਼ਨ ਵੀ ਵਿਸਥਾਰ ਵਾਲਾ ਹੋਇਆ ਕਿ ਮੈਂ ਕੇਵਲ ਆਪ ਜੀ ਨੂੰ ਪਹਿਲਾਂ ਬੇਨਤੀ ਇਸ ਕਰਕੇ ਕੀਤੀ ਹੈ ਕਿ ਦੋ ਪ੍ਰਸ਼ਨ ਜਿਹੜੇ ਸਨ ਇਹ ਵੀ ਵਿਸਥਾਰ ਵਾਲੇ ਸੀ ਮਾਇਆ ਕੀ ਹੈ ਇਹਦੇ ਚ ਹੋਰ ਵੀ ਸਤਪੁਰਸ਼ਾਂ ਦੀ ਪ੍ਰਮਾਣਾਂ ਦੀ ਮਦਦ ਆਪਾਂ ਨੇ ਲਈ ਜੋ ਅਨਹੋਤੀ ਬਾਤ ਕੋ ਹੋਤੀ ਕਰ ਦਿਖਲਾ ਮਾਇਆ ਕਿਸ ਨੂੰ ਕਹਿੰਦੇ ਨੇ ਕਹਿੰਦੇ ਜਿਹੜੀ ਨਾ ਬਣਦੀ ਗੱਲ ਨੂੰ ਬਣਾ ਕੇ ਦਿਖਾ ਦਿੰਦੇ ਜਿਵੇਂ ਮਦਾਰੀ ਨਾ ਬਣਦੀ ਗੱਲ ਬਣਾ ਕੇ ਦਿਖਾ ਦਿੰਦਾ ਜਿਹੜੀ ਗੱਲ ਹੈ ਹੀ ਨਹੀਂ ਉਹ ਗੱਲ ਦਿਖਾ ਦਿੰਦਾ ਮਦਾਰੀ ਕਰੋਤੇ ਅੰਬ ਲਾ ਗਏ ਨੇ ਦੇਖਣ ਨੂੰ ਸਭ ਕੁਝ ਹੈ ਕੁਛ ਨਹੀਂ ਇਸੇ ਤਰ੍ਹਾਂ ਇਹ ਮਾਇਆ ਦਾ ਸਰੂਪ ਹੈ ਇੱਕ ਵਿਅਕਤੀ ਦੀ ਮਾਇਆ ਇੰਨੀ ਭਰਮਾ ਦਿੰਦੀ ਹੈ ਮੈਂ ਬਚਪਨ ਚ ਇੱਕ ਮਦਾਰੀ ਦਾ ਤਮਾਸ਼ਾ ਵੇਖਿਆ ਸੀ ਆਪਣੇ ਨਗਰ ਵਿੱਚ ਨਗਰ ਦੇ ਲੋਕਾਂ ਨੂੰ ਮਦਾਰੀ ਪੁੱਛਦਾ ਜੀ ਦੱਸੋ ਕੀ ਦੇਖਣਾ ਚਾਹੁੰਦੇ ਹੋ ਸਰਦਾਰ ਇੱਕ ਬੰਦਾ ਬੋਲਿਆ ਕਹਿੰਦੇ ਵੀ ਸਾਨੂੰ ਤੂੰ ਜੇ ਪੈਦਾ ਕਰ ਸਕਦੇ ਹੈ ਵੀ ਅੰਬ ਦਾ ਬੂਟਾ ਪੈਦਾ ਕਰਕੇ ਲਗਾ ਉਹ ਕਹਿੰਦਾ ਅੰਬ ਦਾ ਬੂਟਾ ਹੀ ਦੇਖਣਾ ਕਿ ਅੰਬ ਵੀ ਲਾ ਦੇ ਨਾਲ ਕਹਿੰਦੇ ਵੀ ਅੰਬ ਵੀ ਲਾ ਦੇ ਉਹਨੇ ਜੀ ਆਪਣੀ ਡੁਗਡੁਗੀ ਵਜਾਈ ਪਰਦਾ ਤਾਣ ਦਿੱਤਾ ਟੋਕਰੀ ਜੀ ਸੀ ਉਹਦੀ ਤੇ ਉਹਦੇ ਵਿੱਚੋਂ ਉਦੋਂ ਹੀ ਪਤਾ ਲੱਗੇ ਜਦੋਂ ਕੱਪੜਾ ਹਿਲਦਾ ਹਿਲਦਾ ਪ੍ਰਤੀਤ ਹੋਇਆ ਵੀ ਵਿੱਚੋਂ ਅੰਬ ਦਾ ਬੂਟਾ ਪੈਦਾ ਹੋ ਗਿਆ ਤੇ ਜਿਸ ਵੇਲੇ ਪਰਦਾ ਚੱਕਿਆ ਐਡਾ ਸਾਰਾ ਬੂਟਾ ਅੰਬ ਦਾ ਤੇ ਐਡਾ ਅੰਬ ਲੱਗਿਆ ਹੋਇਆ ਉਸਨੂੰ
ਇੱਕ ਸਿਰਫ ਬੰਦੇ ਦੀ ਮਾਇਆ ਹੈ, ਯਾਨੀ ਪਰਮਾਤਮਾ ਦੀ ਮਾਇਆ ਨੂੰ ਤਾਂ ਸਮਝ ਕੋਈ ਲੀਲ ਹੋਊਗਾ, ਦੇਖਣ ਵਾਲੇ ਹੈਰਾਨ ਹੋ ਗਏ ਸਾਰਾ ਨਗਰ। ਇਸੇ ਤਰ੍ਹਾਂ ਪਰਮਾਤਮਾ ਦੀ ਸਾਰੀ ਖੇਡ ਸੰਸਾਰ ਦੀ ਜਿਹੜੀ ਹੈ, ਬਾਜ਼ੀਗਰ ਜੈਸੇ ਬਾਜ਼ੀ ਪਾਈ ਨਾਨਾ ਰੂਪ ਭੇਖ ਦਿਖਲਾਈ, ਇਹ ਵੀ ਉਸੇ ਤਰ੍ਹਾਂ ਦਾ ਤਮਾਸ਼ਾ ਹੈ। ਇਸ ਵਾਸਤੇ ਜੋ ਅਨਹੋਤੀ ਬਾਤ ਕੋ ਹੋਤੀ ਕਰ ਦਿਖਲਾਏ, ਅਨਹੋਤੀ ਬਾਤ ਕਾ ਤਾਂ ਕਾ ਲੋਪ ਕਰਾਏ, ਤਾਂ ਕਾ ਲੋਪ ਕਰਾਏ, ਲੈ ਮਾਇਆ ਕਾ ਰੂਪ ਸੱਚ ਕੋ ਝੂਠ ਦਿਖਾਏ, ਝੂਠ ਕੋ ਸੱਚ ਸਰੂਪ, ਲਖਣਾ ਸੇ ਪ੍ਰਤੀਤ ਹੋਏ ਆਪ ਨਾ ਬਾਸੇ ਜੋੜੇ, ਯਹ ਮਾਇਆ ਕਾ ਰੂਪ ਨਾ ਸੱਚ ਦਿਖਾਏ ਸੋਏ। ਮਾਇਆ ਦਾ ਇਹ ਰੂਪ ਹੈ ਕਿ ਸੱਚ ਦੇ ਉੱਤੇ ਅਸ਼ਾਦਨ ਹੋ ਜਾਏ, ਸੱਚ ਨੂੰ ਢੱਕ ਲਵੇ। ਇਹ ਵਿਸਥਾਰ ਨਾਲ ਸਾਖੀ ਰੂਪ ਚ ਵੀ ਸੁਣਿਆ। ਮਾਇਆ ਜਿਹੜੀ ਹੈ ਉਹ ਬ੍ਰਹਮ ਦੇ ਆਸਰੇ, ਉਹਦਾ ਆਸਰਾ ਕੋਈ ਨੀ ਪਰਮਾਤਮਾ ਤੋਂ ਬਿਨਾਂ, ਜਿਵੇਂ ਆਪਣੇ ਪਰਛਾਵੇਂ ਦਾ ਹੋਰ ਕੋਈ ਆਸਰਾ ਨੀ, ਸਰੀਰ ਆਪਣੇ ਆਸਰਾ ਹੁੰਦਾ। ਹੋਰ ਬੜੇ ਦੇ ਪ੍ਰਮਾਣ ਨੇ, ਜਿਵੇਂ ਪਾਣੀ ਆਮ ਕਰਕੇ ਜਿਹੜੇ ਪਿੰਡਾਂ ਦੇ ਲੋਕ ਤੁਹਾਡੇ ਵਿਚ ਬੈਠੇ ਹੈ ਜਾਂ ਵੱਡੇ ਨਗਰਾਂ ਦੇ ਵਿਚ ਦੋ ਦੋ ਤਿੰਨ ਤਿੰਨ ਟੋਭੇ ਹੋਇਆ ਕਰਦੇ ਸੀ, ਪਾਣੀ ਦਾ ਭੰਡਾਰ ਇਕੱਠਾ ਰੱਖਦੇ ਪਸ਼ੂਆਂ ਦੀ ਪੀਣ ਵਾਸਤੇ। ਉਦੋਂ ਬਹੁਤ ਪੁਰਾਣੇ ਸਮੇਂ ਤਾਂ ਮਨੁੱਖ ਉਹਨਾਂ ਟੋਭਿਆਂ ਦੇ ਵਿਚੋਂ ਪਾਣੀ ਪੀਣ ਵਾਸਤੇ ਵੀ ਲੈਂਦਾ ਸੀ, ਉਹ ਅਲੱਗ ਹੁੰਦੇ ਸੀ ਟੋਭੇ। ਉਹਨਾਂ ਟੋਭਿਆਂ ਦੇ ਵਿਚ ਪਾਣੀ ਦੇ ਉੱਤੇ ਬੂਰ ਆ ਜਾਂਦਾ, ਬੂਰ ਉਹ ਬੂਰ ਇੰਨਾ ਸੰਘਣਾ ਹੋ ਜਾਂਦਾ ਪਾਣੀ ਦਿਖਣ ਤੇ ਹਟ ਜਾਂਦਾ, ਕੱਲਾ ਬੂਰ ਦਿਸੂਗਾ ਪਾਣੀ ਨਹੀਂ ਦਿਸੂ। ਤੇ ਜੇ ਹੁਣ ਦੇਖਣ ਵਾਲਾ ਕਹੇ ਵੀ ਪਾਣੀ ਤਾਂ ਹੈ ਹੀ ਨਹੀਂ, ਜੇ ਹੋਵੇ ਪਾਣੀ ਤਾਂ ਦਿਸੇ ਨਾ, ਇਹ ਤਾਂ ਬੂਰ ਹੈ, ਤਾਂ ਅਕਲ ਵਾਲਾ ਕਹੇਗਾ ਭਾਈ ਇਹ ਬੂਰ ਤਾਂ ਪਾਣੀ ਚੋਂ ਪੈਦਾ ਹੋਇਆ, ਤੂੰ ਪਾਣੀ ਦੇ ਦਰਸ਼ਨ ਕਰਨੇ ਚਾਹੁੰਦਾ, ਬੂਰ ਨੂੰ ਪਰੇ ਹਟਾ ਤੇ ਪਾਣੀ ਦੇ ਦਰਸ਼ਨ ਹੋ ਜਾਣਗੇ। ਇਹ ਸਾਰਾ ਸੰਸਾਰ ਮੇਰੇ ਉਸ ਪਰਮਾਤਮਾ ਦੇ ਸਰੂਪ ਦੇ ਉੱਤੇ ਮਾਇਆ ਦਾ ਬੂਰ ਆਇਆ ਹੋਇਆ, ਦਿਸਦੀ ਮਾਇਆ ਪਦਾਰਥ ਦਿਸਦੇ ਹੈ ਪਰ ਉਹਦੇ ਵਿੱਚ ਲੁਕਿਆ ਹੋਇਆ ਮਾਲਕ ਆਪ ਹੈ। ਬੂਰ ਦਾ ਆਸਰਾ ਕੀ ਹੈ? ਪਾਣੀ। ਬੂਰ ਨੂੰ ਜਨਮ ਕਿਸਨੇ ਦਿੱਤਾ ਹੈ? ਪਾਣੀ ਨੇ। ਤੇ ਬੂਰ ਨੂੰ ਢਕਿਆ ਕਿਸਨੇ ਹੈ? ਪਾਣੀ ਨੇ। ਬੂਰ ਨੇ ਢਕਿਆ ਹੋਇਆ ਪਾਣੀ। ਮਾਇਆ ਨੂੰ ਪੈਦਾ ਕੀਤਾ ਬ੍ਰਹਮ ਨੇ, ਮਾਇਆ ਦਾ ਆਸਰਾ ਬ੍ਰਹਮ, ਤੇ ਬ੍ਰਹਮ ਨੂੰ ਢਕਿਆ ਹੋਇਆ ਹੈ, ਪਰਦਾ ਕੀਤਾ ਹੋਇਆ ਉਸ ਬੂਰ ਦੀ ਤਰ੍ਹਾਂ ਮਾਇਆ। ਇਸ ਕਰਕੇ ਲੱਖਣਾ ਸੇ ਪ੍ਰਤੀਤ ਹੋਏ ਆਪਣਾ ਪਾਸੇ ਜੋਏ, ਲੱਖਣਾ ਤੋਂ ਭਾਵ ਹੈ ਇੱਥੇ ਲੱਖਣਾ ਗਿਰਦੀ ਹੁੰਦੀ ਹੈ। ਇਹ ਸਾਹਿਬ ਜੀ ਕੁਝ ਸ਼ਾਸਤਰਕ ਮਤ ਵਿੱਚ ਬਹੁਤ ਗੂੜੀਆਂ ਗੱਲਾਂ, ਥੋੜੇ ਜਿਹੇ ਗੂੜੇ ਪ੍ਰਮਾਣ ਵੀ ਹੈ। ਪਰਮਾਤਮਾ ਨੂੰ ਜਾਣਨ ਵਾਸਤੇ ਸ਼ਕਤੀ ਬਿਰਤੀ ਦੁਆਰਾ ਪਰਮਾਤਮਾ ਨਹੀਂ ਜਾਣਦਾ, ਮਨ ਬਿਰਤੀ ਤੋਂ ਜਿੱਥੇ ਪਹੁੰਚਦੇ ਨੂੰ ਕਹਿੰਦੇ ਅਗਮ ਅਗੋਚਰ, ਇੰਦਰੀਆਂ ਦੇ ਵਿਸ਼ੇ, ਮਨ ਦੀ ਪਹੁੰਚ ਨਹੀਂ ਜਿੱਥੇ, ਬਾਣੀ ਦੀ ਪਹੁੰਚ ਨਹੀਂ ਜਿੱਥੇ, ਤਨ ਦੀ ਪਹੁੰਚ ਨਹੀਂ ਜਿੱਥੇ, ਅਗਮ। ਤੇ ਉਹ ਫਿਰ ਕਿਵੇਂ ਪ੍ਰਤੀਤ ਕਿਵੇਂ ਹੁੰਦਾ? ਸ਼ਕਤੀ ਬਿਰਤੀ ਦੁਆਰਾ ਨਹੀਂ ਪ੍ਰਤੀਤ ਹੁੰਦਾ, ਲੱਖਣਾ ਬਿਰਤੀ ਸੇ ਜਾਣਿਆ ਜਾਂਦਾ। ਲੱਖਣਾ ਬਿਰਤੀ ਤਿੰਨ ਪ੍ਰਕਾਰ ਦੀ ਬਣੀ ਹੈ, ਜੈਤੀ ਅਜੈਤੀ ਭਾਵ ਜਾਗ ਰੱਖਣਾ। ਇਹ ਬਿਰਤੀਆਂ ਦਾ ਸਾਹ ਜੀ ਬਰੀਕ ਵਿਚਾਰ ਹੈ, ਰਹੋ ਵਿਚਾਰ। ਤੇ ਸਤਿਗੁਰੂ ਕਿਰਪਾ ਕਰਨ ਮਾਇਆ ਦੀ ਜਿਹੜੀ ਵਿਚਾਰ ਸੀ ਉਹ ਸਮਾਪਤ ਹੋ ਚੁੱਕੀ ਹੈ, ਅਗਿਆਨ ਦੀ ਵਿਚਾਰ ਸੀ ਸਮਾਪਤ ਹੋ ਚੁੱਕੀ ਹੈ, ਹੁਣ ਅਵਿਦਿਆ ਚੱਲੇਗੀ। ਹੈ ਭਾਵੇਂ ਮਾਇਆ ਦੀ ਇਹ ਵੀ ਹਿੱਸਾ, ਵੱਖਰੇ ਵੱਖਰੇ ਨਾਮ ਜਿਹੜੇ ਨੇ ਉਹ ਕਾਰਨ ਇਹਨਾਂ ਦੇ ਪੈਣ। ਆਓ ਜਿਸ ਪ੍ਰਕਾਰ ਭਾਈ ਦਇਆ ਸਿੰਘ ਜੀ ਨੂੰ ਤੀਸਰਾ ਪ੍ਰਸ਼ਨ ਕੀਤਾ ਕਿ ਭਾਈ ਸਾਹਿਬ ਅਵਿਦਿਆ ਦੱਸੋ ਕੀ ਹੈ, ਜਦੋਂ ਅਵਿਦਿਆ ਦੱਸੋਗੇ ਤੇ ਨਾਲ ਵਿਦਿਆ ਦਾ ਅਰਥ ਹੋ ਜਾਏਗਾ ਕਿ ਵਿਦਿਆ ਕੀ ਹੈ। ਵਿਦਿਆ ਔਰ ਅਵਿਦਿਆ, ਗਿਆਨ ਔਰ ਅਗਿਆਨ, ਇਹ ਹੁਣ ਆਪ ਜੀ ਸੁਣੋਗੇ, ਭਾਈ ਦਇਆ ਸਿੰਘ ਸਿੱਧ ਕਰੇਗਾ ਕਿ ਵਿਦਿਆ ਕਿਹਨੂੰ ਕਹਿੰਦੇ ਨੇ। ਜਿਹੜੇ ਤੁਸੀਂ ਸਕੂਲਾਂ ਚ ਬੱਚਿਆਂ ਨੂੰ ਪੜ੍ਹਾਉਂਦੇ ਹੋ ਕਹਿੰਦੇ ਇਹਨੂੰ ਵੀ ਵਿਦਿਆ ਹੀ ਨੂੰ, ਔਰ ਜਿਹੜੇ ਗ੍ਰੰਥ ਪੜ੍ਹ ਲੈਣੇ ਕਹਿੰਦੇ ਇਹਨੂੰ ਵੀ ਵਿਦਿਆ ਹੀ ਨੂੰ, ਪਰ ਅਸਲ ਵਿਦਿਆ ਕੀ ਹੈ ਉਹ ਭਾਈ ਦਇਆ ਸਿੰਘ ਦੱਸਣਗੇ ਵੀ ਆਹ ਹੈ ਅਸਲ ਵਿਦਿਆ। ਮਨ ਵਿਦਿਆ ਕਾਗਲ ਕਰੋ ਜੀ, ਤਾਂ ਕਿ ਬ੍ਰਹਮ ਵਿਚਾਰ ਜਿਹੜੀ ਬ੍ਰਹਮ ਵਿਚਾਰ ਸੋ ਜਾਣੇ ਜਾ ਕੋ ਦਇਆ ਕਰੇ ਭਗਵਾਨ ਹੈ, ਜਿਹਦੇ ਉੱਤੇ ਪਰਮਾਤਮਾ ਦੀ ਦਇਆ ਹੋਵੇ ਉਹਨੂੰ ਬ੍ਰਹਮ ਵਿਚਾਰ ਸਮਝ ਆਉਂਦੀ। ਨਿਰੋਲ ਮੱਖਣ ਦਾ ਪੇੜਾ ਹੈ ਬ੍ਰਹਮ ਗਿਆਨ ਦੀ ਵਿਚਾਰ, ਇਹਦੇ ਵਿੱਚ ਸੰਤੋ ਮਾਖਣ ਖਾਇਆ ਗੁਰੂ ਖਾਲਸਾ ਜੀ, ਨਿਰੋਲ ਮੱਖਣ ਦਾ ਪੇੜਾ ਖਾ ਰਹੇ ਹੋ ਜਿਹੜਾ ਸਰੀਰ ਸਾਫ ਹੈ। ਸਾਸ਼ ਪ੍ਰਿਆ ਸੰਸਾਰ, ਨਿਰੋਲੀ ਬ੍ਰਹਮ ਗਿਆਨ ਦਾ ਮੱਖਣ ਹੈ, ਉੱਥੇ ਬ੍ਰਹਮ ਗਿਆਨ ਮੱਖਣ ਨੂੰ ਵੀ ਸਵੀਕਾਰ ਕੀਤਾ ਹੈ। ਆਓ ਜਿਸ ਪ੍ਰਕਾਰ ਭਾਈ ਸਾਹਿਬ ਨੂੰ ਤੀਸਰਾ ਪ੍ਰਸ਼ਨ ਕੀਤਾ ਹੈ ਜੀ ਅਵਿਦਿਆ ਕੀ ਹੈ, ਉਹਦਾ ਨਿਰੂਪਣ ਕਰਨ ਲੱਗੇ। ਸੁਣੋ ਜੀ,
ਸਮਿਆ ਅਵਸਥਾ ਚਿਦਾ ਪਾਸਲੇ,
ਤੇ ਸਮਿਆ ਅਵਸਥਾ ਤਿੰਨਾਂ ਗੁਣਾਂ ਦੀ ਜਿਹੜੀ ਹੈ ਪਿਛਲੀ ਵਿਚਾਰ ਦੇ ਨਾਲ ਸੰਬੰਧਿਤ ਵਿਚਾਰ ਹੈ ਤੇ ਅਗਲੀ ਵਿਚਾਰ ਦੇ ਵਾਸਤੇ ਰਾਹ ਦੇਵੇਗੀ। ਤਿੰਨੇ ਗੁਣਾਂ ਦੀ ਸਮਿਆ ਅਵਸਥਾ ਕੀ ਹੈ? ਬਰਾਬਰ ਹੋ ਜਾਣਾ, ਤਿੰਨੇ ਗੁਣਾਂ ਦੇ ਕੋਈ ਬਾਹਰ ਘਾਟ ਨਾ ਰਹਿਣੀ। ਔਰ ਉਹਦੇ ਵਿੱਚ ਚੇਤਨ ਦਾ ਅਭਾਸ਼, ਅਭਾਸ਼ ਕਹਿੰਦੇ ਨੇ ਜਿਵੇਂ ਸ਼ੀਸ਼ੇ ਦੇ ਵਿੱਚ ਤੁਸੀਂ ਆਪਣੀ ਸ਼ਕਲ ਦੇਖਦੇ ਹੋ, ਸ਼ੀਸ਼ੇ ਦੇ ਵਿੱਚ ਜਿਹੜਾ ਕੁਝ ਦਿਸਦਾ ਉਹ ਤੁਹਾਡਾ ਪ੍ਰਤੀਬਿੰਬ ਹੈ, ਉਹਨੂੰ ਅਭਾਸ਼ ਕਹਿੰਦੇ ਨੇ, ਪਰਛਾਇਆ ਹੀ ਹੈ। ਬ੍ਰਹਮ ਦਾ ਪਰਛਾਇਆ ਮਾਇਆ ਦੇ ਵਿੱਚ ਜਿਹੜਾ ਪੈ ਰਿਹਾ ਉਹਦੇ ਸਹਿਤ
ਭਈ ਵਿਕਾਰ ਅਵਸਥਾ ਸੋਏ
ਅਵਸਥਾ, ਸਮੇਂ ਅਵਸਥਾ ਦੇ ਅੰਦਰ ਤਾਂ ਜਿਹੜਾ ਸੰਸਾਰ ਦੇ ਬੀਜ ਨੇ, ਜਿਵੇਂ ਸਮਝ ਲਓ ਵੀ ਬੋਹੜ ਦੇ ਬੀਜ ਦੇ ਅੰਦਰ ਉਹਦੀ ਸਮ ਅਵਸਥਾ ਹੈ। ਜਦੋਂ ਉਹ ਬੀਜ ਦਿੱਤਾ ਤਾਂ ਉਹ ਵਿਕਾਰ ਅਵਸਥਾ ਨੂੰ ਪ੍ਰਾਪਤ ਹੋ ਗਿਆ, ਉਹਦੇ ਵਿੱਚੋਂ ਟਹਿਣੇ ਵੀ ਨਿਕਲਣਗੇ, ਪੱਤੇ ਵੀ ਨਿਕਲਣਗੇ, ਉਹਦੀ ਜੜ ਵੀ ਹੈ, ਜਿਹੜੇ ਪਿੱਛੇ ਖੱਟ ਪ੍ਰਵਾਨ ਦਿੱਤੇ ਆ ਅਗਿਆਨ ਦੇ ਵਿੱਚ। ਇਸੇ ਤਰ੍ਹਾਂ ਸਮ ਅਵਸਥਾ ਦੇ ਅੰਦਰ ਤਾਂ ਸਾਧ ਜੀ ਉਹ ਸਮ ਅਵਸਥਾ ਦੇ ਵਿੱਚ ਪੈਦਾ ਕਰਨ ਵਾਲੀ ਤਾਕਤ ਨਹੀਂ, ਜਿਸ ਵੇਲੇ ਵਿਕਾਰ ਅਵਸਥਾ ਨੂੰ ਪ੍ਰਾਪਤ ਹੁੰਦੀ ਹੈ ਵੱਖਰੇ ਵੱਖਰੇ ਰੂਪ ਹੋ ਜਾਂਦੇ ਨੇ ਇਹਨਾਂ ਦੇ, ਇਹ ਵਿਕਾਰ ਅਵਸਥਾ ਹੈ। ਫਿਰ ਏਕਾ ਮਾਈ ਜੁਗਤ ਵਿਆਹੀ ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲੈ ਦੀਵਾਨ, ਇਉਂ ਵੀ ਸੰਸਾਰ ਦੀ ਖੇਡ ਚੱਲਦੀ ਹੈ।
ਸੁੱਧ ਸਤੋਏ ਲੈ ਮਾਇਆ ਜਿਮ ਪੀ,
ਸੁੱਧ ਸਤੋਮਈ ਜਿਹੜੀ ਅੰਸ਼ ਹੈ ਇਸ ਦੀ ਮਾਇਆ ਦੀ, ਮਾਇਆ ਦੇ ਸਾਸ ਵੀ ਦੋ ਰੂਪ ਨੇ, ਬ੍ਰਹਮ ਦਾ ਪ੍ਰਤੀਬਿੰਬ ਤਾਂ ਦੋਨਾਂ ਚ ਪੈਂਦਾ ਹੈ। ਇੱਕ ਤਾਂ ਹੈਗਾ ਸ਼ੁੱਧ ਸਤੋਮਈ ਅੰਸ਼ ਮਾਇਆ ਦੀ, ਉਹਦੇ ਚ ਬ੍ਰਹਮ ਦਾ ਪ੍ਰਤੀਬਿੰਬ ਤਾਂ ਇਹ ਹੈ, ਤੇ ਇੱਕ ਸ਼ੁੱਧ ਅਸ਼ੁੱਧ, ਇੱਕ ਹੈ ਅਸ਼ੁੱਧ ਮਰਨ, ਮਾਇਆ ਦਾ ਮਲਣ ਰੂਪ ਹੈ। ਉਹ ਸਤੋਵੀ ਅੰਸ਼ ਦੇ ਦੋ ਤਰ੍ਹਾਂ ਦੀ ਹੈ, ਮਲਣ ਤੇ ਸਤਵ, ਤੇ ਪ੍ਰਤੀਬਿੰਬ ਦੋਨਾਂ ਚ ਇੱਕੋ ਸਾਰ ਪੈ ਰਿਹਾ। ਉਹ ਇਸ ਕਰਕੇ ਦੱਸ ਰਹੇ ਕਿਉਂਕਿ ਜੀਵ ਦਾ ਈਸ਼ਰ ਦੇ ਸਰੂਪ ਨੂੰ ਵੱਖਰਾ ਵੱਖਰਾ ਜਾਣਨ ਵਾਸਤੇ, ਜਿੱਥੇ ਦਾ ਸਾਰ ਸਿੰਘੀ ਸ਼ੁੱਧ ਸਤੋਵੀ ਅੰਸ਼ ਦੇ ਅੰਦਰ ਬ੍ਰਹਮ ਦਾ ਪ੍ਰਤੀਬਿੰਬ ਪੈ ਰਿਹਾ, ਤੇ ਉਹ ਸਰੂਪ ਦਾ ਬਣਦਾ ਈਸ਼ਰ ਦਾ, ਇਸ ਕਰਕੇ ਈਸ਼ਰ ਵਿੱਚ ਸਰਬਗਤ ਹੈ। ਔਰ ਈਸ਼ਰ ਵਿੱਚ ਆਪਣੇ ਸਰੂਪ ਦੇ ਕਦੇ ਵੀ ਭੁੱਲਣ ਦਾ ਅਗਿਆਨ ਨਹੀਂ ਆਉਂਦਾ, ਆਪਣੇ ਸਰੂਪ ਦੀ ਹਰ ਵੇਲੇ ਲਖਤਾ ਰਹਿੰਦੀ ਹੈ, ਅੰਤਰਜਾਮੀ ਹੈ, ਔਰ ਮਾਇਆ ਖੈਂਚ ਕਰੀ ਆਪਣੇ ਉਹਦੇ ਅਧੀਨ ਰਹਿੰਦੀ ਹੈ, ਤੇ ਮਾਇਆ ਜਿਹੜੀ ਹੈ ਤੇ ਦੂਸਰਾ ਜਿਹੜੇ ਤਮੋ ਗੁਣ ਤੇ ਰਜੋ ਗੁਣ ਇਹਨਾਂ ਨੂੰ ਦਬਾ ਕੇ ਰੱਖਦਾ, ਇਹ ਤਾਂ ਈਸ਼ਰ ਦਾ ਸਰੂਪ ਬਣਦਾ। ਜਿਹੜੀ ਮਲਨ ਸਤਵੰਸ਼ ਹੈ ਉਹਦਾ ਬਣਦਾ ਸਾਧ ਸਿੰਘ ਦੀ ਜੀਵ, ਤੇ ਉਹ ਜੀਵ ਜਿਹੜਾ ਉਹਨੂੰ ਅਗਿਆਨ ਕਰਕੇ ਆਪਣਾ ਸਰੂਪ ਭੁੱਲ ਜਾਂਦਾ ਵੀ ਮੈਂ ਕੌਣ ਆ, ਦੇਹ ਨੂੰ ਆਪਣੀ ਆਤਮਾ ਮੰਨ ਲੈਂਦਾ। ਇਸ ਕਰਕੇ ਸੁਧਾ ਸੁਧ ਦੋ ਰੂਪ ਦੱਸੇ ਹੈ, ਤੇ ਚੇਤਨ ਦਾ ਅਭਾਸ਼ ਉਸੇ ਤਰ੍ਹਾਂ ਦੋਨਾਂ ਵਿੱਚ ਪੈਂਦਾ ਹੈ।
ਮਲਣ ਸਤੋਏ ਮੁੱਖ ਤੈ ਗੁਣ ਜੋਏ,
ਸਤਗੁਣ ਫਿਰ ਤ੍ਰੈ ਗੁਣ ਜਿਹੜੇ ਸਾਧ ਸਿੰਘ ਜੀ, ਰਜਗੁਣ ਸਤਗੁਣ ਤਮ ਗੁਣ, ਇਹਦੇ ਵਿੱਚ ਇਹ ਦੋ ਹੀ ਅੰਸ਼ ਹਨ, ਸਤਵ ਗੁਣ ਸਤੋ ਗੁਣ ਹੈ, ਰਜੋ ਗੁਣ ਹੈ, ਤਮੋ ਗੁਣ ਹੈ। ਇਹਨਾਂ ਦੇ ਸ਼ੁੱਧ ਸਤੋ ਗੁਣ ਆਦਾ ਦਾ ਹੋ ਗਿਆ ਈਸ਼ਰ ਦਾ ਸਰੂਪ, ਮਲਣ ਦੇ ਹੋ ਗਏ ਜੀਵ ਆਦਿ।
ਜਿਸ ਕੋ ਲੋਏ ਅਵਿਦਿਆ,
ਤੇ ਉਹਨੂੰ ਸਾਸ ਜੀ ਅਵਿਦਿਆ ਕਹਿੰਦੇ ਆ ਫਿਰ, ਇਸ ਕੋ ਲਏ ਅਵਿਦਿਆ, ਇਹ ਫਿਰ ਅਵਿਦਿਆ ਹੈ, ਇਹਦਾ ਨਾਮ ਅਵਿਦਿਆ ਹੈ, ਜਿਹੜੇ ਜੀਵ ਹੈ ਸਾਸ ਜੀ ਇਹ ਅਵਿਦਿਆ ਦੇ ਵਿੱਚ ਹੈ। ਮਲਣ ਸਤਵੰਸ਼ ਦੇ ਅੰਦਰ ਪ੍ਰਤੀਬਿੰਬ ਤਾਂ ਅਭਾਸ ਤਾਂ ਪੈ ਰਿਹਾ, ਪਰ ਇਹਦੇ ਅੰਦਰ ਸਾਧ ਸਿੰਘ ਜੀ ਤਮੋ ਗੁਣ ਦੀ ਪ੍ਰਧਾਨਤਾ ਮੰਨੀ ਹੈ, ਰਜੋ ਗੁਣ ਦੇ ਨਾਲ ਵੀ ਮਨ ਮੈਲਾ ਹੁੰਦਾ, ਤਮੋ ਗੁਣ ਦੇ ਨਾਲ ਵੀ ਮੈਲਾ ਹੁੰਦਾ। ਇਹਦੇ ਕਰਕੇ ਨਾ ਮਲੀਨਤਾ ਨੂੰ ਪ੍ਰਾਪਤ ਹੋਇਆ ਆਪਣੇ ਸਰੂਪ ਦੀ ਲਖਤਾ ਨਹੀਂ ਰਹਿੰਦੀ, ਮਨ ਤੋਂ ਜੋ ਸਰੂਪ ਹੈ ਆਪਣਾ ਮੂਲ ਪਛਾਣਨ ਦੀ ਸਾਹਸ ਦੀ ਸ਼ਕਤੀ ਨਹੀਂ ਰਹਿੰਦੀ। ਇਸ ਕਰਕੇ ਜੀਵ ਠੋਕਰਾਂ ਖਾ ਰਿਹਾ ਹੈ। ਜੰਮਣ ਮਰਨ ਦੇ ਅੰਦਰ ਸਤਿਗੁਰੂ ਜਗਾਉਂਦੇ ਆ, ਕਾਹੇ ਰੇ ਬਨ ਖੋਜਣ ਜਾਈ, ਸਰਵ ਨਿਵਾਸੀ ਸਦਾ ਅਲੇਪਾ ਤੋਹੀ ਸਮਿਸਮਾਈ, ਭੋਗ ਮਦ ਜੂ ਵਾਸ ਵਸਦੈ ਮੁਕਰ ਮੈਂ ਜੈਸੇ ਛਾਈ, ਤੈਸੇ ਹਰ ਵਸੈ ਨਿਰੰਤਰ ਘੱਟ ਹੀ ਖੋਜੋ ਭਾਈ, ਬਾਹਰ ਭੀਤਰ ਏਕੋ ਜਾਨੋ ਇਹ ਗੁਰੂ ਗਿਆਨ ਬਤਾਈ। ਇਹ ਗਿਆਨ ਹੈ, ਇਹ ਦੱਸਿਆ ਜਨ ਨਾਨਕ ਬਿਨ ਆਪਾ ਜਿਨੇ ਮਿਟੇ ਨਾ ਪਰਮ ਕੀ ਕਾਈ। ਇਹ ਕਾਈ ਹੈ ਜਿਹੜਾ ਗੁਰ ਦੱਸਿਆ ਸੀ ਉਹ ਮਿਟਦਾ ਨਹੀਂ, ਸਰੂਪ ਦੀ ਲਗਤਾ ਹੋਏ ਤੂੰ। ਸੋ ਇਸ ਕਰਕੇ ਭਾਈ ਦਇਆ ਸਿੰਘ ਜੀ ਕਹਿੰਦੇ ਨੇ ਇਹਦਾ ਨਾਮ ਅਵਿਦਿਆ ਹੈ।
ਜਨ ਹਾਂ ਗੁਰੂ ਉਪਦੇਸ਼ ਬਿਨਾਸੀ ਹੋਏ।
ਹੁਣ ਫਿਰ ਕਹਿੰਦੇ ਭਾਈ ਸਾਹਿਬ ਜੀ ਫਿਰ ਇਹ ਅਵਿਦਿਆ ਦਾ ਨਾਸ਼ ਕਿਵੇਂ ਹੋਊਗਾ, ਇਹ ਬੂਰ ਜਾਊ ਕਿਵੇਂ ਪਾਣੀ ਦੇ ਉੱਤੋਂ, ਇਹਦਾ ਨਾਸ਼ ਵੀ ਕੋਈ ਕਿਸੇ ਤਰੀਕੇ ਨਾਲ ਹੋ ਸਕਦਾ ਹੈ? ਭਾਈ ਦਇਆ ਸਿੰਘ ਜੀ ਹਾਂ ਕਹਿਣ ਲੱਗੇ ਇਹਦਾ ਨਾਸ਼ ਇੱਕ ਤਰੀਕੇ ਨਾਲ ਹੈ, ਉਹ ਕੀ ਹੈ? ਕਹਿੰਦੇ ਗੁਰ ਉਪਦੇਸ਼ ਵਿਨਾਸ਼ੀ ਹੋਏ, ਇਹ ਗੁਰੂ ਦੇ ਉਪਦੇਸ਼ ਦੇ ਨਾਲ ਇਹਦਾ ਨਾਸ਼ ਹੋ ਜਾਂਦਾ ਹੈ, ਗੁਰੂ ਦੇ ਉਪਦੇਸ਼ ਤੋਂ ਬਿਨਾਂ ਇਹਦਾ ਨਾਸ਼ ਨਹੀਂ ਹੁੰਦਾ। ਆਹ ਜਿਹੜੀ ਸਾਹ ਜੀ ਇੱਕ ਓਹੰਕਾਰ ਤੋਂ ਲੈ ਕੇ 18-10-20 ਤੱਕ ਸਤਿਗੁਰਾਂ ਦੀ ਪਾਵਨ ਬਾਣੀ ਹੈ, ਇਹ ਸਾਰੀ ਅਗਿਆਨ ਦਾ ਹੀ ਨਾਸ਼ ਕਰਨ ਵਾਲੀ ਹੈ। ਅਕਾਲ ਗੋ ਬਾਣੀ ਗੁਰਬਾਣੀ ਇਸ ਜਗ ਮੈਂ ਚਾਨਣ, ਬਾਣੀਆਂ ਸੇ ਬਾਣੀ ਹੈ, ਇਹਦਾ ਕੋਈ ਮੁਕਾਬਲਾ ਨਹੀਂ ਹੈ। ਇਸ ਕਰਕੇ ਇਹ ਗੁਰੂ ਦਾ ਉਪਦੇਸ਼ ਹੈ। ਸਾਨੂੰ ਆਗਿਆ ਕੀ ਹੈ? ਪੂਰੇ ਗੁਰ ਕਾ ਸੁਣ ਉਪਦੇਸ਼ ਇਹ ਸੁਣਿਆ ਕਰੋ, ਮਹਾਰਾਜ ਸਾਹਿਬ ਜੀ ਕਹਿੰਦੇ। ਇਹਨੂੰ ਸੁਣ ਕੇ ਫਿਰ ਇਹ ਵੀ ਕਿਹਾ ਸੁਣ ਉਪਦੇਸ਼ ਹੀ ਹਿਰਦੈ ਵਸਾਵੋ, ਮਨ ਇੱਛੇ ਨਾਨਕ ਫਲ ਪਾਓ। ਇਹ ਨਹੀਂ ਹੈ ਵੀ ਇੱਕ ਕੰਠ ਨੂੰ ਸੁਣ ਲਿਆ ਦੂਜੀ ਕੰਠ ਹੀ ਕੱਢ ਲਿਆ, ਕਿਉਂ ਬਾਸ ਵਜਾਈ ਆ ਫੂਕ ਵਾਲੀ ਬਾਤ ਨਾ ਬਣ ਜਾਏ। ਕਬੀਰ ਸਾਚਾ ਸਤਿਗੁਰ ਕਿਆ ਕਰਾ ਜੋ ਸਿੱਖਾਂ ਮੈਂ ਚੂਕ, ਅੰਧੇ ਏਕ ਨਾ ਲਾਗੀ ਜੋ ਬਾਂਸ ਵਜਾਈ ਆ ਫੂਕ। ਸਾਡੇ ਕੰਨ ਭੂਗਨੇ ਬਣ ਗਏ, ਫੂਕ ਮਾਰਦੇ ਆ ਸਾਰਾ ਸਾਸ ਜੀ, ਉਹ ਗਿਆਨ ਧਿਆਨ ਜਿਹੜਾ ਬਸ ਕੰਨਾਂ ਦਾ ਵਿਸ਼ਾ ਹੀ ਰਹਿ ਗਿਆ, ਬਹੁਤਾ ਦਾ ਰੌਣਕ ਚੋੜਾ ਰਹਿ ਗਿਆ ਸਾਸ ਜੀ, ਹੈਰਾਨ ਹੋ ਜਾਈਦਾ ਜਿਸ ਵੇਲੇ ਅਣਜਾਣਪਣੇ ਦੀਆਂ ਸਾਸ ਜੀ ਇਹ ਹੇਕਾਂ ਲਾ ਲਾ ਕੇ ਅਣਜਾਣਪਣੇ ਦੀਆਂ ਗੱਲਾਂ ਸੁਣੀ ਦੀਆਂ। ਭਾਈ ਇੱਕ ਧਾਰਨਾ ਪੜ੍ਹੇ ਗੁਰਮੁਖ, ਕਹਿੰਦਾ ਬੰਦਾ ਜਮਾਂ ਦੇ ਲੋਕ ਨੂੰ ਚੱਲਿਆ ਹੰਸਾਂ ਵਾਲਾ ਰੂਪ ਧਾਰ ਕੇ। ਵੀ ਇਹ ਧਾਰਨਾ ਤਾਂ ਪੜ੍ਹ ਦਿੱਤੀ, ਇਹਦਾ ਗੁਰਬਾਣੀ ਚੋਂ ਕਿਹੜੇ ਸਲੋਕ ਦੇ ਵਿੱਚੋਂ ਉਦਾਹਰਨਾ ਕਿਵੇਂ ਦੇਊਗਾ ਇਹ ਸੰਤ ਜੀ? ਬੜੀ ਔਖੀ ਗੱਲ ਕਰਤੀ, ਇਹਦੇ ਤਾਂ ਫਸ ਗਿਆ ਆਪ, ਵੀ ਹੁਣ ਗਾਹਾਂ ਪ੍ਰਮਾਣ ਕਿਉਂ ਦੇਊਗਾ, ਪ੍ਰਮਾਣ ਹੀ ਲੱਭਣਾ ਇਹਨੂੰ ਕੋਈ। ਪਰ ਉਹਨੇ ਝੱਟ ਹੀ ਸਾਸ ਜੀ ਪ੍ਰਮਾਣ ਹੁੰਦੇ ਤਾਂ 8-2-16 ਨੇ, ਪਰ ਉਹਨੇ 16-2-8 ਕਰਕੇ ਦਿਖਾਤਾ। ਕਹਿੰਦਾ ਨਾਨਕ ਹੰਸਾ ਆਦਮੀ ਵਧੇ ਜਾਊਕਰ ਜਾਵੇ। ਹੁਣ ਦੱਸੋ ਵੀ ਗੁਰਬਾਣੀ ਦੀ ਤੁਕਤਾ ਕੀ ਕਹਿ ਰਹੀ ਹੈ ਤੇ ਧਾਰਨਾ ਕੀ ਕਹਿ ਰਹੀ ਹੈ ਭਾਈ ਦੀ? ਇਹ ਅਣਜਾਣਪਣੇ ਨੇ ਮਾਰ ਲਿਆ ਸਾਸ ਜੀ ਸਾਡਾ ਸਿੱਖ ਜਗ। ਪ੍ਰਚਾਰ ਦੀ ਖੇਡ ਉਹਨਾਂ ਲੋਕਾਂ ਦੇ ਹੱਥ ਵਿਚ ਆ ਗਈ ਸਾਸ ਜੀ ਜਿਨ੍ਹਾਂ ਨੇ ਨਾ ਤਾਂ ਸਿੱਖਿਆ ਨਾ ਪ੍ਰਚਾਰ ਆਉਂਦਾ। ਦੋ ਗੱਲਾਂ ਸੀ ਪੁਰਾਣੇ ਸਾਡੇ ਬਜ਼ੁਰਗ ਮਹਾਂਪੁਰਸ਼ਾਂ ਦੇ ਅੰਦਰ, ਵਿਦਿਆ ਵੀ ਹੁੰਦੀ ਸੀ, ਬ੍ਰਹਮ ਵਿਦਿਆ ਵੀ ਪੜ੍ਹਦੇ ਆਤਮ ਸਰੂਪ ਨੂੰ ਜਾਣਨ ਵਾਸਤੇ, ਫਿਰ ਕਮਾਈ ਕਰਦੇ ਸੀ ਸਾਧ ਸਿੰਘ। ਪੋਠੋਹਾਰ ਦੀ ਧਰਤੀ ਦੇ ਵਿੱਚ ਦੇਖੋ ਬਾਬਾ ਅਤਲ ਸਿੰਘ ਜੀ ਤਪੱਸਿਆ ਜਿੱਥੇ ਕੀਤੀ, ਹੁਣ ਵੀ ਸਾਧ ਦੀ ਧਰਤੀ ਗਵਾਹੀ ਭਰਦੀ ਹੈ ਕਿ ਕਿੰਨੀ ਦੇਰ ਤੱਕ ਕਿੰਨੀ ਕਠਿਨ ਤਪੱਸਿਆ ਕੀਤੀ ਮਹਾਂਪੁਰਸ਼ ਨੇ। ਹੋਰ ਵੀ ਬੜੇ ਸਿੱਖ ਜਗ ਦੇ ਮਹਾਂਪੁਰਸ਼ ਹੋਏ। ਕਰਨੀ ਜਿਹੜੀ ਹੈ ਸਾਧ ਸਿੰਘ ਜੀ, ਕਰਨੀ ਔਰ ਕਥਨੀ ਦੋਨੋ ਇੱਕ ਹੋ ਜਾਣ ਪ੍ਰਭਾਵ ਪਏਗਾ। ਜੇ ਕੇਵਲ ਕਥਨੀ ਹੈ ਤਾਂ ਇਹ ਤਾਂ ਮਨਮੁੱਖਾਂ ਕੋਲ ਵੀ ਹੈਗੀ ਮਹਾਰਾਜ ਸਾਹਿਬ ਜੀ, ਮਨਮੁੱਖ ਕਥਨੀ ਹੈ ਉਹ ਮਨੁੱਖ ਦੇ ਕੋਲ ਵੀ ਹੈਗੀ, ਪਰ ਰਹਿਤ ਨਾ ਹੋਈ, ਰਹਿਤ ਨਹੀਂ ਹੈ ਉਹਦੇ ਕੋਲ। ਇਹ ਹੁਣ ਮਨਮੁੱਖਤਾ ਜ਼ਿਆਦਾ ਹੋ ਰਹੀ ਹੈ, ਰਹਿਤ ਹੈ ਹੀ ਨਹੀਂ। ਮਹਾਰਾਜ ਸਾਹਿਬ ਕਹਾਉਂਦੇ ਰਹੀ ਰਹਿ ਸੋਈ ਸਿੱਖ ਮੇਰਾ, ਉਹ ਸਾਹਿਬ ਮੈਂ ਉਸ ਕਰ, ਰਹਿਤ ਬਿਨਾਂ ਮੈਂ ਸਿੱਖ ਕਹਾਵੈ, ਰਹਿਤ ਬਿਨਾਂ ਮੈਂ ਚੋਟਾ ਕਹਾਵੈ। ਮਨ ਦੀ ਰਹਿਤ ਵੀ ਹੈ, ਤਨ ਦੀ ਰਹਿਤ ਵੀ ਹੈ। ਰਹਿਤ ਰਹਿਤ ਰਹਿ ਜਾਏ ਵਿਕਾਰਾ, ਰਹਿਤ ਰੱਖਦਿਆਂ ਰੱਖਦਿਆਂ ਵਿਕਾਰਾਂ ਵੱਲੋਂ ਰਹਿ ਜਾਏ। ਇਹ ਬਾੜ ਹੈ ਸਾਸ ਜੀ, ਖੇਤ ਨਿਆਈ ਦਾ ਬਾੜ ਤੋਂ ਬਿਨਾਂ ਨਹੀਂ ਰਹਿੰਦਾ ਹੁੰਦਾ। ਜਿਹੜੀ ਰਹਿਤ ਹੈ ਇਹ ਬਾੜ ਹੈ। ਨਾਮ ਬੀਜ ਸੰਤੋਖ ਸਵਾਰ, ਨਾਮ ਅੰਤਸ਼ਕਰਨ ਵਿੱਚ ਬੀਜਣਾ, ਉਹਦੀ ਪ੍ਰਵਸ ਵਾਸਤੇ ਬਾੜ ਰੱਖਣੀ, ਤਨ ਦੀ ਰਹਿਤ ਵੀ ਰੱਖਣੀ, ਮਨ ਦੀ ਰਹਿਤ ਵੀ ਰੱਖਣੀ। ਸੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਅਪਾਰ ਬਖਸ਼ਿਸ਼ ਹੈ ਭਾਈ ਦਇਆ ਸਿੰਘ ਜੀ ਤੇ ਵਿਸਾਖੀ ਦੇ ਦਿਹਾੜੇ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਸਾਹਸੀ ਸੀਸ ਭੇਟ ਕੀਤਾ। ਜਿਹੜੇ ਸਿਦਕੋਂ ਹੀਰੇ ਨੇ ਉਹ ਹੁਣ ਤੱਕ ਇਹੀ ਗਣਾਜੀ ਜਾਂਦੇ ਆ, ਕਹਿੰਦੇ ਜਿੱਥੇ ਬੱਕਰੇ ਬੰਨੇ ਹੋਏ ਸੀ। ਇਹ ਦੱਸਦੀ ਨਹੀਂ ਹੈ ਵੀ ਉਹ ਕਿਹੜੇ ਪਿੰਡ ਤੋਂ ਲਿਆਂਦੇ ਸੀ, ਮੁੱਲ ਕੌਣ ਲੈਣ ਗਿਆ ਸੀ, ਇਹ ਵੀ ਤਾਂ ਦੱਸਣਾ ਚਾਹੀਦਾ ਉਹਨਾਂ ਨੂੰ ਵੀ ਕੌਣ ਲੈਣ ਗਿਆ ਸੀ। ਸਾਹਸ ਜੀ ਉਹ ਤਾਂ ਪੰਜ ਬੱਕਰੇ ਨੇ, ਇਹ ਕਹਿੰਦੇ ਛੇਲਾ ਜਾ ਬੰਨ ਦਿਓ ਤੁਸੀਂ ਸ਼ਲਾਰੂ, ਮਿਆਂ ਮਿਆਂ ਕਰਨ ਤੇ ਨਹੀਂ ਹਟਦਾ, ਸਾਰੇ ਕਥਾ ਸੁਣ ਵਾਲੇ ਦਾ ਰਸ ਖਰਾਬ ਕਰਕੇ ਰੱਖ ਦੂ। ਜੇ ਤੰਬੂ ਦੇ ਪੰਜ ਬੱਕਰੇ ਹੁੰਦੇ ਨਾ, ਘਸਮਾਨ ਪਾਇਆ ਪਿਆ ਹੁੰਦਾ ਉਹਨਾਂ ਦਾ, ਪਤਾ ਲੱਗ ਜਾਣਾ ਸੀ ਅੰਦਰ ਤਾਂ ਬੱਕਰੇ ਹੀ ਨੂੰ। ਇਹ ਸਿਰਕੋ ਹੀਣ ਬੰਦਿਆਂ ਦੀਆਂ ਗੱਲਾਂ ਨਾ, ਸਤਿਗੁਰ ਮੇਰਾ ਮਾਲ ਜੀ ਬਾਲੇ। ਜੇ ਸਤਿਗੁਰੂ ਮਾਰ ਵੀ ਸਕਦੇ ਜਿਉਂਦੇ ਵੀ ਕਰ ਸਕਦੇ, ਗੁਰੂ ਨਾਨਕ ਸਾਹਿਬ ਤੋਂ ਲੈ ਕੇ ਕਿੰਨੇ ਪ੍ਰਮਾਣ ਦਿੱਤੇ ਜਾਣ ਤੇ ਉਹ ਸਾਰੇ ਸਾਹਸ ਜੀ ਸਾਖੀਆਂ ਦਾ ਕੀ ਬਣੇਗਾ ਫਿਰ। ਸੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਸਿਰਕ ਬਖਸ਼ਣ ਭਾਈ, ਸਿੱਖੀ ਸਿਰਕ ਦੀ ਹੈ, ਜੇ ਸਿਰਕ ਨਹੀਂ ਹੈ ਸਿੱਖੀ ਦਾ ਦੀ ਹੈ। ਹੁਣ ਅਸੀਂ ਗੁਰਮਤ ਨੂੰ ਆਪਣੇ ਮਨ ਦੀ ਮਤ ਦੇ ਮਗਰ ਲਾ ਕੇ ਉਹਨੂੰ ਘੜੀਸ ਰਹੇ ਹਾਂ ਵੀ ਜਿਹੜੀ ਮੇਰੇ ਕੋਲ ਇਹੀ ਗੁਰਮਤ ਹੈ, ਜੋ ਮੈਂ ਕਹਿੰਦਾ ਇਹੀ ਗੁਰਮਤ ਹੈ। ਗੁਰਮਤ ਉਹ ਹੈ ਜਿਹੜੀ ਆਪਣੀ ਮਤ ਗੁਰੂ ਦੇ ਮਤ ਦੇ ਮਗਰ ਤੁਰੇ, ਇਹਨੂੰ ਕਹਿੰਦੇ ਗੁਰਮੁਖ, ਮੁਖੀ ਗੁਰੂ ਨੂੰ ਬਣਾ ਕੇ ਚੱਲਣਾ। ਮਨ ਕੀ ਮਤ ਤਿਆਗੋ ਹਰਜਨ, ਇਹ ਬਾਤ ਕਠਿਨੀ, ਇਹ ਗੱਲ ਐ ਵੀ ਨਾਲ ਫਰਮਾ ਦਿੱਤਾ ਕਿ ਭਾਈ ਗੱਲ ਤਾਂ ਹੈਗੀ ਔਖੀ ਜਿਹੜੀ ਤੁਹਾਨੂੰ ਕਹਿਣ ਲੱਗੇ ਹੈ, ਪਰ ਗੁਜ਼ਾਰਾ ਨਹੀਂ ਮਨ ਦੀ ਮਤ ਤਿਆਗੇ ਬਿਨਾਂ। ਮਨ ਕੀ ਮਤ ਤਿਆਗੋ ਹਰਜਨ, ਇਹ ਬਾਤ ਕਠਿਨੀ। ਗੁਰ ਕੀ ਮਤ ਜੀ ਆਈ ਕਾਰ, ਗੁਰ ਕਹਿਆ ਸਾ ਕਾਲ ਕਮਾਓ, ਜੋ ਗੁਰੂ ਕਹਿੰਦਾ ਕਹੋ ਕਹੋ, ਉਹੀ ਸੱਤ ਹੈ ਜੋ ਗੁਰੂ ਕਹਿ ਰਿਹਾ। ਜੋ ਸਾਹਸੀ ਆਪਾਂ ਕਹਾਂਗੇ ਇਹ ਤਾਂ ਅਗੈਨ ਨਹੀਂ ਆਪਾਂ ਤਾਂ। ਸੋ ਇਸ ਕਰਕੇ ਭਾਈ ਦਇਆ ਸਿੰਘ ਜੀ ਤੇ ਅਪਾਰ ਬਖਸ਼ਿਸ਼ ਹੈ, ਜਿਨ੍ਹਾਂ ਨੇ ਸਤਿਗੁਰਾਂ ਦੀ ਆਵਾਜ਼ ਤੇ ਆਪਣਾ ਸੀਸ ਭੇਟ ਕਰ ਦਿੱਤਾ। ਮਹਾਰਾਜ ਸਾਹਿਬ ਜੀ ਨੇ ਪੁੱਛਿਆ ਸੀ ਨਾਮ ਕੀ ਹੈ ਦਇਆ ਰੰਗ, ਕਹਿੰਦੇ ਭਾਈ ਇਉਂ ਦੱਸ ਕਿਤੇ ਤੂੰ ਆਪਣੇ ਪਰਿਵਾਰ ਤੋਂ ਕੱਢਦਾ ਨਹੀਂ, ਕਿਤੇ ਸਰੀਰਕ ਬਿਮਾਰੀ ਤਾਂ ਨਹੀਂ ਕੋਈ ਵੀ ਖੁਦਕੁਸ਼ੀ ਕਰਨ ਵਾਸਤੇ ਸੋਚਦਾ ਹੋਵੇ, ਚਲੋ ਨਾਲੇ ਗੁਰੂ ਦੇ ਜੁੰਮੇ ਲਾ ਦੀਏ ਭਾਂਡਾ, ਕੋਈ ਇਹੋ ਜਿਹੀ ਗੱਲ ਤਾਂ ਨਹੀਂ, ਤੰਗ ਤਾਂ ਨਹੀਂ ਹੋਣਾਗਾ। ਐਨਾ ਹੀ ਮਾਰ ਨਹੀਂ, ਐਸੀ ਬਾਤ ਨਹੀਂ। ਕਹਿੰਦੇ ਫਿਰ ਸਿਰ ਤੇ ਧਾੜਾ ਲੱਗ ਕਰ ਦੇਣਾ, ਇਹ ਨੰਗੀ ਕਿਰਪਾਨ ਸ੍ਰੀ ਸਾਹਿਬ ਜਿਹੜੀ ਹੈ ਨਾ, ਇਹ ਸਿਰ ਧਾੜਾ ਅਲੱਗ ਕਰੂਗੀ। ਕਹਿਣ ਲੱਗੇ ਮਹਾਰਾਜ ਅਲੱਗ ਕਰੋ, ਜੋੜੇ ਰੱਖੋ, ਇਹ ਤੁਹਾਡੀ ਇਮਾਨਤ ਮੈਂ ਜਿੱਦਣ ਤੁਹਾਡੇ ਚਰਨਾਂ ਤੇ ਮੱਥਾ ਟੇਕਿਆ ਸੀ, ਤਨ ਮਨ ਧਨ ਸਭ ਸੌਂਪ ਗੁਰਪੁਰ ਇਹਨੂੰ ਸੌਂਪਿਆ, ਤੇਰੀ ਵਸਤੂ ਇਹ ਤੇਰੇ ਅੱਗੇ ਭੇਟ ਕੀਤੀ ਹੈ, ਮੇਰਾ ਹੈ ਕੀ ਪਾਤਸ਼ਾਹ, ਤੇਰਾ ਦੀਆ ਤੁਝੇ ਕਿਆ ਸੌਂਪੂ, ਤਾਂ ਸਿਰ ਤੇਰੇ ਹੀ ਆ ਪਹਿਲਾਂ ਹੀ ਆਪਣਾ ਸਾਹਮ ਲੈ। ਇਹ ਵਚਨ ਤੇ ਉਹ ਭਾਈ ਦਇਆ ਸਿੰਘ ਜੀ ਬ੍ਰਹਮ ਬੇਟੇ ਕਹਿੰਦੇ ਇਹਦਾ ਨਾਮ ਹੈ ਭਾਈ ਅਵਿਦਿਆ। ਇਹ ਨਾਸ ਕਿਵੇਂ ਹੁੰਦੀ ਹੈ, ਕਹਿੰਦੇ ਗੁਰ ਅਪਦਾ ਉਪਦੇਸ਼ ਬਿਨਾਸੀ ਸੋ ਹੋਏ। ਇਹ ਗੁਰੂ ਦਾ ਉਪਦੇਸ਼ ਹੈ ਜਿਹੜਾ ਇਹ ਭਰਮ ਦੀ ਪਾਈ ਨੂੰ ਚੁੱਕ ਲਿਆ ਸਾਹ ਸਿੰਘ ਜੀ। ਗੁਰ ਉਪਦੇਸ਼ ਕੀ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ 11ਵੇਂ ਸਰੂਪ ਦੇ ਅੰਦਰ ਇਹ ਸਾਰਾ ਗੁਰੂ ਦਾ ਉਪਦੇਸ਼ ਹੁੰਦਾ ਹੈ। ਗੁਰੂ ਦਾ ਉਪਦੇਸ਼ ਗੁਰੂ ਦਾ ਸਰੂਪ ਹੋਇਆ ਕਰਦਾ, ਉਪਦੇਸ਼ ਸਰੂਪ ਹੈ ਸਤਿਗੁਰੂ, ਸਤਿਗੁਰ ਵਚਨ, ਵਚਨ ਹੈ ਸਤਿਗੁਰ, ਪਾਦਰ ਮੁਕਤ ਜਨਾਬ ਹੈ, ਪਾਦਰਾ ਮੁਕਤੀ ਦਾ ਰਸਤਾ। ਸੋ ਇਸ ਕਰਕੇ ਮਹਾਰਾਜ ਸਾਹਿਬ ਜੀ ਬਖਸ਼ਿਸ਼ ਕਰ ਰਹੇ ਭਾਈ ਦਇਆ ਸਿੰਘ ਦੀ ਰਸਮਾਂ ਦੁਆਰਾ। ਕਹਿੰਦੇ ਖਾਲਸਾ ਜੀ ਇਸ ਨੂੰ ਅਵਿਦਿਆ ਕਹਿੰਦੇ ਹਨ, ਗੁਰੂ ਦੇ ਉਪਦੇਸ਼ ਦੁਆਰਾ ਨਾਸ ਹੁੰਦੀ ਹੈ।
ਅੰਤਿਸ਼ ਕਰਨ ਬਿਰਤ ਜਾਵੇ ਉਪਜੀ,
ਅੰਤਿਸ਼ ਕਰਨ ਦੀ ਬਿਰਤੀ ਜਦੋਂ ਪੈਦਾ ਹੋਵੇ,
ਅਹਮ ਬ੍ਰਹਮਾਸਮ ਦਵੈਤ ਨਾ ਕੋਏ,
ਅੰਤਿਸ਼ ਕਰਨ ਦੇ ਅੰਦਰ ਅਹਮ ਬ੍ਰਹਮ ਅਸਮੀ ਦੀ ਬਿਰਤੀ ਪੈਦਾ ਹੋਵੇ। ਇਹ ਦੇਹ ਦੇ ਅੰਦਰ ਸਾਹ ਸਿੰਘ ਜੀ ਪਹਿਲਾਂ ਵੀ ਅਰਜ ਕੀਤੀ ਸੀ ਦਾਸ ਨੇ ਵੀ ਚਾਰ ਮਹਾਂਵਾਕ ਹਨ, ਅਹੰ ਬ੍ਰਹਮ ਅਸਮੀ, ਇਹ ਵੀ ਸਾਹ ਸਿੰਘ ਜੀ ਮਹਾਂਵਾਕ ਹੈ ਜਿਹੜਾ ਕੱਲਾ ਕਹਿਣ ਮਾਤਰ ਹੀ ਹੈ, ਕਹਿਣ ਮਾਤਰ ਨਹੀਂ ਕੋਈ ਆਤਮ ਗਿਆਨੀ ਹੋ ਜਾਂਦਾ ਵੀ ਅਹੰ ਬ੍ਰਹਮ ਅਸਮੀ ਮੈਂ ਖੁਦ ਬ੍ਰਹਮ ਦਾ ਰੂਪ ਹਾਂ, ਫਿਰ ਕਿਤੇ ਇੰਨੇ ਨਾਲ ਕਿਤੇ ਬ੍ਰਹਮ ਗਿਆਨੀ ਹੋ ਗਿਆ, ਉਹ ਇਹਦਾ ਆਧਾਰਾ ਗਿਆਨ ਵੀ ਚੱਲ ਸਕਦਾ, ਆਧਾਰ ਸੁਧਾਰ ਨਾਲ ਵੀ ਤਾਂ ਜੇ ਘਰ ਦੇ ਵਿੱਚ ਆਟਾ ਮੁੱਕਿਆ ਹੋਵੇ, ਪਿੰਡਾਂ ਚ ਆਮੇ ਰਿਵਾਜ਼ ਸੀ ਸਾਡੇ ਪੰਜਾਬ ਦੇ ਵਿੱਚ, ਆਮੇ ਰਿਵਾਜ਼ ਸੀ ਆਟਾ ਮੁੱਕਿਆ ਭਾਈ ਮੰਡੀ ਦੇ ਲੈ ਲਓ, ਇਹ ਤਾਂ ਇਸ ਤਰ੍ਹਾਂ ਦਾ ਆਧਾਰ ਆ, ਫਿਰ ਉਹ ਆਧਾਰੇ ਨਾਲ ਕਿੰਨਾ ਚਿਰ ਚੱਲੂਗਾ ਭਾਈ ਘਰ, ਆਪਣੀ ਉਹ ਕਣਕ ਪੈਦਾ ਕਰਨੀ ਪਊਗੀ, ਆਪਣੀ ਮਿਹਨਤ ਦੇ ਨਾਲ ਹੀ ਰੋਟੀ ਰੋਜੀ ਰੋਟੀ ਦਾ ਸਾਧਨ ਕਰਕੇ ਪੇਟ ਭਰ ਹੋਊਗਾ। ਇਹ ਅਧਾਰਾ ਗਿਆਨ ਹੈ, ਇਹਦੇ ਨਾਲ ਹੀ ਪੇਟ ਭਰਨਾ, ਕੰਮ ਚੱਲਣਾ ਨੀ। ਕਿੰਨੇ ਕੁ ਚਿਰ ਚੱਲਣਾ ਚਾਹੋਗੇ ਇਹਦੇ ਨਾਲ? ਤਾਂ ਅਧਾਰੇ ਗਿਆਨ ਨਾਲ ਹੀ ਕੰਮ ਚੱਲਣਾ। ਅਹੰ ਬ੍ਰਹਮਸਮੀ ਮਹਾਂਪੁਰਸ਼ ਕਥਾ ਵਿਚ ਉਹਨਾਂ ਦਾ ਅੰਮ੍ਰਿਤ ਵਚਨ ਹੈ, ਸੰਤ ਗਿਆਨੀ ਗੁਰਬਚਨ ਸਿੰਘ ਜੀ ਦਾ, ਕਹਿੰਦੇ ਬਥੇਰੇ ਇਹੋ ਜਿਹੇ ਅਹੰ ਬ੍ਰਹਮਸਮੀ ਤੁਰੇ ਫਿਰਦੇ ਨੇ। ਅਹੰ ਬ੍ਰਹਮ ਅਸਮੀ ਨਿਸੰਗ ਭੋਗ ਲਸਮੀ, ਅਹੰ ਬ੍ਰਹਮ ਅਕਰੇ ਇੱਥੇ ਨਿਸੰਗ ਖਾ ਵਕਰੇ, ਇਹੋ ਜਿਹੇ ਵੀ ਕਹਿੰਦੇ ਹੈਗੇ ਅਹੰ ਵਿਅਕਤੀ ਵਾਲੇ। ਨਾਲੇ ਅਹੰ ਬ੍ਰਹਮ ਅਸਮੀ ਕਹੀ ਜਾਣਾ, ਨਾਲੇ ਸਾਰ ਸ੍ਰੀ ਅਨੇਕਾਂ ਵਿਕਾਰ ਆਦ ਭੋਗਣੇ, ਨਾਲੇ ਅਹੰ ਬ੍ਰਹਮਸਮੀ ਕਹਿਣਾ ਬੱਕਰੇ ਵੱਢ ਵੱਢ ਕੇ ਖਾ ਜਾਣੇ, ਅਹੰ ਬ੍ਰਹਮ ਅਕਰੇ ਨਿਸੰਗ ਖਾ ਬੱਕਰੇ, ਕਹਿੰਦੇ ਕਾਹਦਾ ਅਹੰ ਬ੍ਰਹਮਸਮੀ ਹੈ? ਇਹ ਮਹਾਂਪੁਰਸ਼ ਕਿਹਾ ਕਰ ਅਹੰ ਬ੍ਰਹਮਸਮੀ ਦੇ ਅੰਦਰ ਤਾਂ ਸਾਧ ਸਿੰਘ ਜੀ ਫਿਰ ਸਾਰੀ ਜਗ੍ਹਾ ਬ੍ਰਹਮ ਹੀ ਦਿਸੂਗਾ ਨਾ, ਆਪਣਾ ਰੂਪ ਵੀ ਉਹੀ ਦੱਸਿਆ। ਬਾਹਰ ਭੀਤਰ ਏਕੋ ਜਾਣੋ, ਇਹ ਗੁਰ ਗਿਆਨ ਬਤਾਈ, ਬਾਹਰ ਭੀਤਰ ਇੱਕ ਹੋ ਜਾਊਗਾ, ਜੋ ਬਾਹਰ ਹੈ ਉਹੀ ਅੰਦਰ, ਜੋ ਅੰਦਰ ਹੈ ਉਹੀ ਬਾਹਰ ਹੈ। ਇਸ ਕਰਕੇ ਕਹਿੰਦੇ ਅਹੰ ਬ੍ਰਹਮ ਬਿਰਤ ਅੰਤਿਸ਼ ਕਰਨ ਦੀ ਜਿਸ ਵੇਲੇ ਪੈਦਾ ਹੋ ਗਈ ਹੈ, ਤੇ ਅੱਗੇ ਦੱਸਦੇ ਹਨ
ਅਹੰ ਬ੍ਰਹਮ ਅਸਮ ਦ੍ਵੈਤ ਨਾ ਕੋਏ,
ਜਦੋਂ ਬਿਰਤੀ ਪੈਦਾ ਹੋ ਗਈ ਕਹਿੰਦੇ ਉਦੋਂ ਦ੍ਵੈਤ ਮਿਟੂਗੀ, ਉਹਨਾਂ ਚਿਰ ਦ੍ਵੈਤ ਰਹੂਗਾ। ਮੰਦਰ ਉਸ ਦੇ ਵਿਚ ਆਰਾਮ ਕਰਦੀ ਜਿੱਥੇ ਇੱਕ ਦਸੰਦਰ ਹੈ, ਦੋ ਹੈ ਨੀ, ਜਿੱਥੇ ਦੋ ਨਹੀਂ ਹੈ, ਜਿੱਥੇ ਦੂਆ ਹੈ ਹੀ ਨਹੀਂ, ਇੱਕ ਹੈ। ਫਿਰ ਉੱਥੇ ਸਾਧ ਸਿੰਘ ਜੀ ਬੋਲਣ ਨੂੰ ਵੀ ਜਗ੍ਹਾ ਨਹੀਂ ਹੈ, ਬੋਲਣ ਨੂੰ ਗੁੰਜਾਇਸ਼ ਨਹੀਂ ਹੈ। ਉੱਥੇ ਜਿੱਥੇ ਆਹ ਵਿਅਕਤੀ ਦੀ ਗੱਲ ਹੈ, ਉੱਥੇ ਇੱਕ ਤਰਖੇੜੀ ਪਿੰਡ ਹੈ ਸਾਧ ਸਿੰਘ ਜੀ, ਜਿਹੜਾ ਫਤਿਹਗੜ੍ਹ ਸਾਹਿਬ ਦੇ ਵਿਚ ਆ ਗਿਆ, ਹੁਣ ਪਹਿਲਾਂ ਪਟਿਆਲੇ ਸ਼ਹਿਰ ਪੈਂਦਾ ਸੀ। ਤਰਖੇੜੀ ਪਿੰਡ ਦੇ ਵਿਚ ਇੱਕ ਬ੍ਰਹਮਵੇਤੀ ਮਹਾਂਪੁਰਸ਼, ਉਹ ਬੜਾ ਉਹਨਾਂ ਨੇ ਵਿਦਿਆ ਵੀ ਬੜੀ ਸੀ ਉਹਨਾਂ ਦੇ ਕੋਲ। ਅਯੋਧਿਆ ਤੋਂ ਕਈ ਰਮਾਇਣ ਦੀਆਂ ਗੱਲਾਂ ਪੁੱਛਣ ਆਉਂਦੇ, ਕੰਸੀ ਤੋਂ ਕਈ ਪੰਡਿਤ ਆਉਂਦੇ, ਉਹ ਬਹੁਤ ਕਮਾਈ ਵਾਲਾ ਮਹਾਂਪੁਰਸ਼ ਸੀ ਸਾਧ ਸਿੰਘ ਜੀ। ਉਸ ਮਹਾਂਪੁਰਸ਼ ਨੇ ਵਿਦਿਆ ਦੇ ਬੜੇ ਚਮਤਕਾਰ ਦਿਖਾਏ। ਸਵਾਮੀ ਦਯਾਨੰਦ ਜੀ ਸਾਧ ਸਿੰਘ ਜੀ ਹੋਏ ਹੈ, ਇਹ ਨਿਆਂ ਸ਼ਾਸਤਰ ਦੇ ਪੰਡਿਤ ਸੀ, ਸਮਾਜਵਾਦ ਸਾਧ ਸਿੰਘ ਜੀ, ਇਹਨਾਂ ਨੇ ਐਸਾ ਸ਼ੁਰੂ ਕੀਤਾ ਕੰਮ, ਆਰੀਆ ਸਮਾਜੀ ਸਨ, ਇਹਨਾਂ ਨੇ ਐਸਾ ਪ੍ਰਚਾਰ ਕੀਤਾ, ਸਿੱਖਾਂ ਦੇ ਲੜਕੇ ਦਾੜੀਆਂ ਕਟਾਉਣ ਲਾ ਦਿੱਤੇ ਸੀ ਸਾਧ ਸਿੰਘ ਜੀ। ਲਾਹੌਰ ਦੇ ਅੰਦਰ ਇਹਨਾਂ ਨੇ ਪ੍ਰਚਾਰ ਕੀਤਾ, ਉਸ ਥਾਂ ਤੇ ਸਾਧ ਸਿੰਘ ਗਿਆਨੀ ਜਿੱਤ ਸਿੰਘ ਜੀ ਗਰੀਬ ਘਰਾਣੇ ਚ ਪੈਦਾ ਹੋਏ। ਗਿਆਨੀ ਜਿੱਤ ਸਿੰਘ ਨੇ ਤਿੰਨ ਬਹਿਸਾਂ ਕੀਤੀਆਂ ਸਵਾਮੀ ਜੀ ਦੇ ਨਾਲ, ਲਾਹੌਰ ਪੇਸ਼ੀ ਭੁਗਤਣ ਗਿਆ ਵਾ, ਗਰੀਬ ਸਿੱਖ ਕੇਸ ਹੋਇਆ ਵਾ ਉਹਦੇ ਤੇ, ਉਹ ਸਵਾਮੀ ਜੀ ਦੇ ਪ੍ਰਚਾਰ ਦੇ ਵਿਚ ਲੱਗ ਗਏ। ਤੇ ਉੱਥੇ ਜਿਸ ਵੇਲੇ ਗਏ ਦੇਖਿਆ, ਸਵਾਮੀ ਜੀ ਮੁਕਤੀ ਦੇ ਉੱਤੇ ਬੋਲ ਰਹੇ, ਭਾਈ ਸਾਹਿਬ ਬੈਠੇ ਰਹੇ, ਉੱਠ ਕੇ ਸੰਗਤ ਚ ਕਹਿਣ ਲੱਗੇ, ਸਵਾਮੀ ਜੀ ਮੈਂ ਤੁਹਾਡੇ ਨਾਲ ਕੁਝ ਵਿਚਾਰ ਕਰਨੇ ਚਾਹੁੰਦਾ, ਵੀ ਬੋਲੋ, ਇੱਥੇ ਸ਼ੁਰੂ ਕਰ ਦਈਏ? ਉਹ ਕਹਿੰਦੇ ਹਾਂ ਹਾਂ ਪੁੱਛੋ, ਜੋ ਪੁੱਛਣਾ ਚਾਹੁੰਦੇ। ਕਹਿੰਦੇ ਜੀ ਤੁਹਾਡੇ ਮਤ ਵਿਚ ਈਸ਼ਵਰ ਕੀ ਹੈ, ਤੁਹਾਡੇ ਮਤ ਵਿਚ ਮੁਕਤੀ ਕੀ ਮੰਨਦੇ? ਹੁਣ ਨਿਆਂ ਸ਼ਾਸਤਰ ਦੇ ਅੰਦਰ ਸਾਧ ਸਿੰਘ ਜੀ, ਗੁਰੂ ਗੋਬਿੰਦ ਸਿੰਘ ਸਾਹਿਬ ਨੇ ਗਿਆਨ ਦਿੱਤਾ ਕਿ ਕੁਝ ਸ਼ਾਸਤਰ ਐਸੇ ਨੇ ਜਿਹੜੇ ਇਉਂ ਕਹਿੰਦੇ ਵੀ ਅੰਨ ਅੰਨ ਤੇ ਹੋਰਤਾ ਹੈ, ਘਾਸ ਘਾਸ ਤੇ ਹੋਏ, ਤਿਉਂ ਮਨੁੱਖ ਮਨੁੱਖ ਤੇ ਔਰ ਨਾ ਕਰਤਾ ਕੋਏ। ਹੈ ਤਾਂ ਇਹ ਵੀ ਸ਼ਾਸਤਰ ਜੀ, ਉਹ ਕਹਿੰਦੇ ਘਾਹ ਤੋਂ ਘਾਹ ਪੈਦਾ ਹੋਈ ਜਾਂਦਾ, ਅੰਨ ਤੋਂ ਅੰਨ ਪੈਦਾ ਹੋਈ ਜਾਂਦਾ, ਤੇ ਮਨੁੱਖ ਤੋਂ ਮਨੁੱਖ ਪੈਦਾ ਹੋਈ ਜਾਂਦਾ, ਕਰਤਾ ਕੁਰਤਾ ਫਿਰ ਕੋਈ ਨਹੀਂ ਹੈ। ਅਨੀਸ਼ਵਾਦੀ ਮਤ ਹੈ ਜਿਹੜੀ ਈਸ਼ਵਰ ਨੂੰ ਨਹੀਂ ਮੰਨਦੀ। ਉਹ ਕਹਿੰਦੇ ਜੀ ਸਾਰਿਆਂ ਤੱਤਾਂ ਦੇ ਜਿਹੜੇ ਅਣੂ ਹਨ ਉਹ ਹਮੇਸ਼ਾ ਹੀ ਰਹਿੰਦੇ ਆ, ਕਿ ਜਦੋਂ ਈਸ਼ਵਰ ਰਚਨਾ ਕਰਨਾ ਚਾਹੁੰਦਾ ਹੈ, ਇਹ ਵੀ ਕਹਿ ਦਿੱਤਾ ਵੀ ਉਹਨਾਂ ਹੈ ਉਹ ਪਹਿਲਾਂ ਹੀ, ਉਹਨਾਂ ਨੂੰ ਜੋੜ ਕੇ ਸ੍ਰਿਸ਼ਟੀ ਦੀ ਰਚਨਾ ਕਰਨੀ। ਸਵਾਮੀ ਦਯਾਨੰਦ ਦੀ ਗੱਲ ਸੁਣ ਕੇ ਗਿਆਨੀ ਜਿੱਤ ਸਿੰਘ ਜੀ ਕਹਿਣਗੇ, ਸਵਾਮੀ ਜੀ ਕਿਵੇਂ ਕਰਨਾ, ਤੁਹਾਡੇ ਮਤ ਵਿਚ ਈਸ਼ਵਰ ਇੱਕ ਮਿਸਤਰੀ ਵਰਗਾ। ਦੇਖੋ ਉਹਨਾਂ ਦੀ ਗੱਲ ਚ ਜਾਣ ਕਿੰਨੀ ਹੈ, ਉਹ ਪ੍ਰਮਾਣ ਇਹੋ ਜਿਹਾ ਸਾਰਿਆਂ ਦੇ ਸਮਝ ਆਈ ਗਾ। ਕਹਿੰਦੇ ਵੀ ਕਿਵੇਂ ਕੈਸੇ ਹੈ? ਕਹਿੰਦੇ ਜੀ ਦੇਖੋ ਮਿਸਤਰੀ ਜਿਹੜਾ ਮਕਾਨ ਬਣਾਉਂਦਾ ਹੈ, ਸੀਮੈਂਟ ਵੀ ਹੋਰ ਥਾਂ ਤੇ ਆਇਆ, ਇੱਟਾਂ ਵੀ ਹੋਰ ਸਾਰੀ ਤੇ ਆਈਆਂ ਹਨ, ਉਹ ਇਕੱਠਾ ਕਰਕੇ ਮਕਾਨ ਕਰੀ ਜਾਂਦਾ, ਬਸ ਉਹ ਮਕਾਨ ਬਣਾਤਾ ਉਹਨੇ। ਕਹਿੰਦੇ ਵੀ ਕਰਤਾ ਤਾਂ ਹੋਇਆ ਨਾ ਸ੍ਰਿਸ਼ਟੀ ਦਾ, ਉਹ ਮਟੀਰੀਅਲ ਕਿੱਥੋਂ ਆਇਆ, ਉਹ ਕਿਹਨੇ ਬਣਾਇਆ? ਤਿੰਨ ਬਹਿਸਾਂ ਹੋਈਆਂ, ਤਿੰਨਾਂ ਦੇ ਵਿਚ ਕਾਰਨ ਕੀ ਸੀ? ਇੱਕ ਸਤਿਆਰਥ ਗ੍ਰੰਥ ਬਣਾਇਆ, ਸਤਿਆਰਥ ਪ੍ਰਕਾਸ਼, ਸਤਿਆਰਥ ਪ੍ਰਕਾਸ਼ ਗ੍ਰੰਥ ਚ ਗੁਰੂ ਨਾਨਕ ਦੀ ਨਿੰਦਾ ਲਿਖੀ, ਗੁਰੂ ਨਾਨਕ ਦੇ ਵਾਸਤੇ ਕੁਝ ਸ਼ਬਦ ਵਰਤੇ ਗਏ। ਅੱਜ ਵੀ ਬਥੇਰੇ ਲੋਕ ਸਿਰ ਫੇਰੇ ਕਿਤਾਬਾਂ ਲਿਖਦੇ ਹੈ, ਹੁਣ ਕਿਹੜੇ ਘੱਟ ਹੋ ਰਹੀ ਹੈ ਸਾਡੇ ਨਾਲ, ਅੱਖਾਂ ਬੰਦ ਕੀਤੀਆਂ ਹੋਈਆਂ ਨੇ, ਜਿਸ ਕਰਕੇ ਸਾਧ ਸਿੰਘ ਜੀ ਇਹ ਲੋਕ ਇਸ ਵੇਲੇ ਉਹਨਾਂ ਨੂੰ ਉੱਤਰ ਦੇਣਾ ਚਾਹੀਦਾ ਹੋਵੇ ਤੇ ਜਿਸ ਵੇਲੇ ਸਵਾਮੀ ਜੀ ਦੇ ਨਾਲ ਵੈਸ ਆਈਆਂ ਉਹਦੇ ਚ ਉਹਨਾਂ ਨੇ ਇੱਕ ਸ਼ਰਤ ਰੱਖੀ ਗਿਆਨੀ ਜੀ ਕਿ ਜਿੰਨਾ ਮੈਂ ਤੇਰੇ ਸਤਿਆਰਥ ਪ੍ਰਕਾਸ਼ ਨੂੰ ਗਲਤ ਸਾਬਤ ਕਰਦੇ ਆ ਮੈਂ ਤੇਰੇ ਸਾਹਮਣੇ ਤੇਰੇ ਗ੍ਰੰਥ ਦੇ ਪੰਨੇ ਪਾੜੂੰਗਾ ਉਹਨੇ ਔਰ ਮੁੜ ਕੇ ਛਪਣੇ ਨਹੀਂ ਚਾਹੀਦੇ। ਉਹਨੇ ਜਿੰਨੇ ਤਿੰਨ ਬਹਿਸਾਂ ਦੇ ਅੰਦਰ ਗ੍ਰੰਥ ਹੀ ਥੋੜਾ ਜਿਹਾ ਰਹਿ ਗਿਆ ਸੀ ਜਿਵੇਂ ਜੁੰਡੇ ਪੱਟ ਪੱਟ ਕੇ ਜਿਵੇਂ ਕਿਸੇ ਦੇ ਥੋੜੇ ਜਿਹੀ ਬਾਤ ਰਹਿ ਗਏ ਸਾਰੇ ਪੱਟੇ ਜਾਣ। ਕਹਿੰਦੇ ਤੇਰੇ ਸਤਿਆਰਥ ਪ੍ਰਕਾਸ਼ ਦਾ ਸਤਿਆਨਾਸ਼ ਕਰਕੇ ਛੱਡੂੰਗਾ। ਕਿ ਅਜਿੰਦਰ ਸਿੰਘ ਜੀ ਕਹਿੰਦੇ ਤੂੰ ਗਲਤ ਲਿਖਿਆ, ਤੂੰ ਲਿਖਿਆ ਗੁਰੂ ਨਾਨਕ ਅਨਪੜ੍ਹ ਸੀ, ਤੂੰ ਗੁਰੂ ਨਾਨਕ ਦੀ ਬਾਣੀ ਦੇ ਅਰਥ ਕਰਕੇ ਲਿਖਾ ਦੇ। ਬੋਲ ਜਪ ਜੀ ਦੀ ਤੁਕ ਬਣ ਜਿਹਨੂੰ ਅਨਪੜ੍ਹ ਦੱਸਦਾ ਉਹਦੀ ਤਾਂ ਗੱਲ ਸਮਝਣੀ ਔਖੀ ਹੈ ਤੇਰੇ ਵਰਗਿਆਂ ਵਾਸਤੇ। ਵਿਦਿਆ ਕੀ ਹੈ ਅੱਗੇ ਭਾਈ ਦਇਆ ਸਿੰਘ ਜੀ ਦੱਸ ਰਹੇ ਵਿਦਿਆ ਕੀ। ਇਸ ਕਰਕੇ ਸਾਧ ਸਿੰਘ ਜੀ ਉਹ ਸਵਾਮੀ ਦਇਆਨੰਦ ਨੂੰ ਸਾਡੇ ਦੋ ਬੰਦਿਆਂ ਨੇ ਉੱਤਰ ਦਿੱਤੇ, ਇੱਕ ਤਾਂ ਗਿਆਨੀ ਜਿੱਤ ਸਿੰਘ ਜੀ ਆਨੰਦਪੁਰ ਕਲੌੜ ਦੇ ਸਨ ਤੇ ਇੱਕ ਦਿੱਤਾ ਉਹ ਮਹਾਤਮਾ ਜਿਹੜਾ ਤਰਖੇੜੀ ਜਿਹੜੀ ਮੈਂ ਤੁਹਾਨੂੰ ਬਚਨ ਕਰਨ ਲੱਗਿਆ ਸੁਣਾ ਰਿਹਾ ਸੀ ਤੇ ਉਸ ਮਹਾਤਮਾ ਨੇ ਇੱਕ ਗ੍ਰੰਥ ਲਿਖਿਆ ਉਹਦੇ ਉਹ ਅੱਜ ਗ੍ਰੰਥ ਸ਼ਾਇਦ ਮਿਲੇ ਜਾਂ ਨਾ ਮਿਲੇ ਕਿਤੇ ਉਹ ਗ੍ਰੰਥ ਦਾ ਹੈਡਿੰਗ ਇਹੋ ਜਿਹਾ ਦਿੱਤਾ ਵੀ ਐਨ ਮੂੰਹ ਤੇ ਚਪੇੜ ਮਾਰਨ ਵਾਲੀ ਗੱਲ ਸੀ। ਉਹਦੇ ਤੇ ਲਿਖ ਦਿੱਤਾ ਸ਼ਬਦ ਐਸਾ ਲਿਖਿਆ ਕਿ ਕਿਉਂਕਿ ਉਹਨਾਂ ਦੇ ਅੰਦਰ ਰੜਕ ਪੈਂਦੀ ਸੀ ਵੀ ਇਹਨੇ ਗੁਰੂ ਨਾਨਕ ਦੀ ਨਿੰਦਿਆ ਲਿਖੀ ਹੈ। ਉਹਨੇ ਲਿਖਿਆ ਮਹਾਮੂੜ ਦਇਆਨੰਦ, ਅਰਥ ਕੀ ਬਣਿਆ ਹੁਣ ਜਿਹਨੇ ਉਹ ਮਹਾਮੁਨੀ ਵਿਸ਼ਿਸ਼ਟ ਦਾ ਅਵਤਾਰ ਜਿਹੜੇ ਮੰਨਦੇ ਸੀ ਉਹਨਾਂ ਦੇ ਹਿਰਦੇ ਨੂੰ ਅੱਗ ਲਾਉਣ ਵਾਲੀ ਬਾਤ ਸੀ ਪਰ ਉਹ ਸਾਧੂ ਬੜਾ ਖੁੱਲਾ ਖੁਲਾਸਾ ਸੀ ਤੇ ਉਹ ਸਾਧ ਸਿੰਘ ਜੀ ਮਹਾਤਮਾ ਨੇ ਕਿਤਾਬ ਲਿਖੀ, ਵਿਦਵਾਨ ਸੀ, ਲੋਕ ਲੋਹਾ ਮੰਨਦੇ ਸਨ ਇਸ ਗੱਲ ਦਾ। ਪੁਰਾਣੀ ਪਿਛਲੀ ਉਮਰ ਵਿੱਚ ਆ ਕੇ ਮਹਾਤਮਾ ਅੱਖੋਂ ਮਨਾਕੇ ਹੋ ਗਏ, ਅੱਖਾਂ ਦੀ ਜੋਤ ਕੁਛ ਉਹਨਾਂ ਦਾ ਸੇਵਕ ਇਹ ਦੱਸਦਾ ਸੀ ਕਹਿੰਦੇ ਉਹਨਾਂ ਨੇ ਆਪ ਇੱਕ ਇਸ ਤਰ੍ਹਾਂ ਦੀ ਦਵਾਈ ਤਿਆਰ ਕੀਤੀ ਸੀ ਕਹਿੰਦੇ ਵੀ ਹੁਣ ਇਹ ਸੰਸਾਰ ਨੂੰ ਹੋਰ ਨਹੀਂ ਦੇਖਣਾ, ਕਹਿੰਦੇ ਹੁਣ ਜਾਣ ਦਾ ਸਮਾਂ ਆ ਗਿਆ। ਉਹ ਦਵਾਈ ਪਾ ਕੇ ਆਪਣੀਆਂ ਅੱਖਾਂ ਆ ਕੇ ਬੰਦ ਕਰ ਲਈਆਂ ਸੀ। ਕੁਛ ਐਸੀ ਵੀ ਬਾਤ ਸੁਣਾ, ਉਹ ਮਹਾਤਮਾ ਦੇ ਕੋਲ ਸਾਡੇ ਇੱਕ ਗਿਆਨੀ ਪ੍ਰੇਮ ਸਿੰਘ ਜੀ ਸੀ, ਸਾਡੇ ਵੀ ਜਥੇ ਚ ਰਹੇ ਕੁਛ ਚਿਰ, ਉਹ ਸੰਤ ਗਿਆਨੀ ਗੁਰਬਚਨ ਸਿੰਘ ਜੀ ਦੇ ਵਿਦਿਆਰਥੀ ਸੀ, ਪੰਡਿਤ ਪ੍ਰੇਮ ਸਿੰਘ, ਬਹੁਤ ਵਿਦਵਾਨ ਸੀ। ਉਹ ਆ ਗਏ ਉੱਥੇ, ਉਹ ਮਹਾਤਮਾ ਆਮ ਹੀ ਕਹਿੰਦੇ ਸੀ ਅਹੰ ਬ੍ਰਹਮਸਮੀ, ਆ ਜਿਹੜੀ ਗੱਲ ਆਈ ਵੀ ਅਹੰ ਬ੍ਰਹਮਸਮੀ ਬ੍ਰਹਮ ਹੈ, ਮੈਂ ਵੀ ਬ੍ਰਹਮ ਹੈ ਤੂੰ ਵੀ ਬ੍ਰਹਮ ਹੈ, ਆਮ ਹੀ ਸੀ। ਗਿਆਨੀ ਜੀ ਨੇ ਆਪ ਦੱਸਿਆ ਮੈਨੂੰ, ਕਹਿੰਦੇ ਮੈਂ ਚੱਲਿਆ ਗਿਆ ਉੱਥੇ ਤਰਖੇੜੀ ਮਹਾਤਮਾ ਕੋਲ, ਰਾਧੋ ਰਾਮ ਖਾਨੀ ਕੋਈ ਅਜਿਹਾ ਨਾਮ ਸੀ, ਇਹਦੇ ਸਿੰਘ ਤੇ ਯਾਦ ਹੋ, ਮੈਨੂੰ ਤਾਂ ਭੁੱਲਿਆ ਇਸ ਵੇਲੇ ਨਾਮ ਹੋ। ਤੇ ਉਹ ਸਾਧ ਸਿੰਘ ਜੀ ਪੈਰਾਂ ਦਾ ਖੜਕਾ ਸੁਣ ਕੇ ਮਹਾਤਮਾ ਪੁੱਛਦਾ ਕਹਿੰਦਾ ਕੌਣ ਹੈ, ਕਹਿੰਦੇ ਜੀ ਬ੍ਰਹਮ, ਮੂਹਰੇ ਗਿਆਨੀ ਬੋਲਦਾ ਪੰਡਿਤ ਪ੍ਰੇਮ ਸਿੰਘ, ਕਹਿੰਦਾ ਬ੍ਰਹਮ। ਮਹਾਤਮਾ ਚੁੱਪ ਕਰ ਗਏ, ਕਹਿੰਦੇ ਓ ਤੂੰ ਠੀਕ ਹੈ ਜਿਹੜੀ ਗੱਲ ਕਹਿ, ਤੂੰ ਕਮ ਸੇ ਕਮ ਤੇਰੇ ਨਾਂ ਤਾਂ ਹੋਊਗਾ। ਕੋਈ ਕਹਿੰਦਾ ਜੀ ਨਾਂ ਕੀ ਹੈ, ਬ੍ਰਹਮ ਹੈ ਬਸ, ਹੋਰ ਕੀ ਹੈ ਨਾਮ ਮੇਰਾ। ਤੁਸੀਂ ਉਹ ਕਹਿੰਦੇ ਹੋ ਮੈਂ ਵੀ ਬ੍ਰਹਮ, ਤੂੰ ਵੀ ਬ੍ਰਹਮ, ਹੁਣ ਦਵੈਸ ਤੂੰ ਕਰਦੇ ਹੋ, ਬ੍ਰਹਮ ਆ ਗਿਆ ਤੁਹਾਡੇ ਕੋਲ ਚੱਲ ਕੇ। ਗਿਆਨੀ ਪ੍ਰੇਮ ਸਿੰਘ ਬਹੁਤ ਤਕੜੇ ਵਿਦਵਾਨ ਹੈ ਤੁਸੀਂ, ਗਿਆਨੀ ਕਿਰਪਾਲ ਸਿੰਘ ਜੀ ਉਹ ਜਿਸ ਵੇਲੇ ਪੜ੍ਹਦੇ ਸੀ ਉਸ ਕਲਾਸ ਦਾ ਵਿਦਿਆਰਥੀ ਸੀ, ਪੁਰਾਣਾ ਸੀ। ਇਹਨਾਂ ਨੂੰ ਕੋਲ ਬੈਠੇ ਸੀ ਇੱਕ ਨੇ ਕਹਿਤਾ ਜੀ ਤਾਂ ਸੁਧਿਆਲ ਵਾਲਾ ਗਿਆਨੀ ਪ੍ਰੇਮ ਸਿੰਘ, ਭਾਰ ਸਿੰਘ ਕੋਲ ਪਿੰਡ ਸੁਧਿਆਲ ਉੱਥੇ ਦਾ ਸੀ। ਕਹਿੰਦੇ ਉਹ ਗਿਆਨੀ ਕੀ ਕਰਦਾ ਤੂੰ ਆਪਣਾ ਨਾਂ ਨੀ ਦੱਸਿਆ, ਕਹਿੰਦੇ ਜੀ ਮੈਂ ਤਾਂ ਨਾਂ ਦੱਸਿਆ ਸੀ, ਤੁਸੀਂ ਉਹ ਕਹਿੰਦੇ ਹੋਣੇ ਮੈਂ ਬ੍ਰਹਮ ਹਾਂ। ਗਿਆਨੀ ਨੇ ਐਸੀ ਖੁਰੀ ਉਸ ਨੂੰ ਇੱਕ ਗੜਵੀ ਪਈ ਸੀ ਸੰਤਾਂ ਦੀ, ਉਹ ਚੁੱਕ ਕੇ ਗੜਵੀ ਖੂਹੀ ਚ ਮਾਰੀ, ਬਗਾ ਕੋਲੇ ਖੂਹੀ ਸੀ ਜਦੋਂ ਪਾਣੀ ਲੈਂਦੇ ਸੀ। ਦੇਖੋ ਵਿਦਵਾਨਾਂ ਦੀ ਬਹਿਸ ਕਿਸ ਤਰੀਕੇ ਨਾਲ ਹੋ ਰਹੀ ਹੈ, ਬਹਿਸ ਹੋ ਰਹੀ ਹੈ, ਗੜਵੀ ਸੁੱਟ ਦਿੱਤੀ। ਸੰਤਾਂ ਦਾ ਸੇਵਕ ਬੋਲਿਆ ਕਹਿੰਦੇ ਜੀ ਤੁਹਾਡੀ ਗੜਵੀ ਪਾਣੀ ਦੀ ਜਿਹੜੀ ਪਾਣੀ ਵਾਲੀ ਖੂਹੀ ਛੱਡਤੀ ਗਿਆਨੀ ਨੇ। ਕਹਿੰਦੇ ਉਹ ਗਿਆਨੀ ਚੰਚਲਤਾ ਹੀ ਕਰਦਾ, ਕਹਿੰਦਾ ਜੀ ਨਹੀਂ ਕੋਈ ਚੰਚਲਤਾ ਨਹੀਂ, ਕਹਿੰਦੇ ਗੜਵੀ ਸਿੱਟਦੀ। ਪਹਿਲਾਂ ਤਾਂ ਗਿਆਨੀ ਜੀ ਹੱਸ ਕੇ ਕਹਿੰਦੇ ਅਜੇ ਤੇਰੀ ਬਿਰਤੀ ਗੜਵੀਆਂ ਚ ਵਸੀ ਹੋਈ ਹੈ, ਅਜੇ ਬਾਹਰ ਨਿਕਲੀ ਨਹੀਂ ਹੈ, ਅਜੇ ਇੱਕੀਆਂ ਤੂੰ ਗੜਵੀਆਂ ਚ ਫਸਿਆ ਹੋਇਆ, ਤੂੰ ਤਿਆਰੀ ਕਰਦਾ, ਸਾਧ ਬਣਿਆ ਫਿਰਦਾ, ਤੂੰ ਫਿਰਦਾ ਗੜਵੀਆਂ ਚ। ਪਹਿਲਾਂ ਤਾਂ ਇੱਕ ਇਹ ਚੋਟ ਮਾਰੀ ਬਣਾ ਕੇ ਗਿਆ। ਉੱਥੇ ਇੱਕ ਗੋਤਾਖੋਰ ਬੈਠਾ ਸੀ, ਆਮ ਕਰਕੇ ਪਿੰਡਾਂ ਦੇ ਵਿੱਚ ਜਦੋਂ ਖੂਹਾਂ ਤੋਂ ਪਾਣੀ ਲੈਂਦੇ ਸੀ ਭਾਂਡੇ ਡੇ ਪੈ ਜਾਂਦੇ ਮਾਈਆਂ ਦੇ ਕੋਲ, ਉਹ ਜਿਹੜੇ ਫਿਰ ਗੋਤਾਖੋਰ ਸੀ ਉਹਦੇ ਚ ਪੜ੍ਹਦੇ ਰੁਪਈਆ ਧੇਲੇ ਰਹਿੰਦੇ, ਉਹਨਾਂ ਦੀ ਵੀ ਦਿਹਾੜੀ ਬਣੀ ਜਾਂਦੀ। ਉਹ ਗੋਤਾਖੋਰ ਸੀ, ਕਹਿੰਦੇ ਉਹ ਭਾਈ ਇੱਥੇ ਗੋਤਾਖੋਰ ਹੈ, ਕਹਿੰਦਾ ਜੀ ਮੈਂ ਹੈਗਾ। ਕਹਿੰਦੇ ਗੜਬੀ ਕੱਢਣ ਦੇ ਕਿੰਨੇ ਪੈਸੇ ਲਏਗਾ? ਕਹਿੰਦੇ ਜੀ ਮੈਂ ਦੇ ਦਿਓ ਜਿਹੜਾ ਦੇਣਾ ਰੁਪਈਆ ਉਸ ਵੇਲੇ ਹੈਗਾ ਸੀ, ਕੋਈ ਅਠਿਆ ਨੀ ਦੇ ਦਿੰਦਾ, ਪਰ ਰੁਪਈਆ ਦੇ ਗਿਆ ਨੀ, ਕਹਿੰਦਾ 5 ਰੁਪਏ ਦੇ ਦੇ। ਕਹਿੰਦੇ ਸੰਤਾਂ ਦਾ ਹਿਰਦਾ ਠੰਡਾ ਕਰਦੇ, ਗੜਬੀ ਕੱਢ ਕੇ ਲਿਆ ਦੇ, ਰੁਪਈਏ 5 ਦੋ। ਉਹ 5 ਦਾ 5 ਰੁਪਏ ਦੀ ਕੀਮਤ ਸੀ ਉਸ ਵੇਲੇ, 8 ਆਨੇ ਤਾਂ ਦਿਹਾੜੀ ਸੀ ਸਾਰੀ ਮਜ਼ਦੂਰ ਦੀ। ਉਹ ਕਹਿੰਦੇ ਜੀ ਠੀਕ ਹੈ ਮੈਂ ਕੱਢ ਲਿਆ। ਮੈਂ ਜਦ ਉਹ ਕੋਈ ਚ ਵੜਨ ਲੱਗਾ ਗਿਆ ਨੀ, ਕਹਿੰਦਾ ਗੱਲ ਸੁਣ ਲੈ ਕਣ ਖੋਲ, ਰੁਪਈਏ 5 ਦੇਣੇ ਮੇਰੇ ਅਨੁਸਾਰ ਗੱਡੀ ਕੱਢ ਕੇ ਲੈਣ ਦਾ ਤੂੰ। ਕਹਿੰਦੇ ਜੀ ਦੱਸੋ। ਕਹਿੰਦੇ ਜਦੋਂ ਤੇਰਾ ਸਿਰ ਮੂੰਹ ਸਾਰਾ ਕੁਝ ਪਾਣੀ ਚ ਡੁੱਬ ਜਾਏ ਨਾ, ਜਾਂ ਤੇਰਾ ਗੜਬੀ ਨੂੰ ਹੱਥ ਪੈ ਜਾਏ ਤਾਂ ਮੈਨੂੰ ਕਹਿੰਦੇ ਦੱਸੀ ਵੀ ਗੜਬੀ ਲੱਭਗੀ। ਉਹ ਕਹਿੰਦਾ ਜੀ ਕੋਈ ਡਬੋਲੀਆ ਹੋਰ ਲੈ ਲੋ। ਕਹਿੰਦੇ ਕਿਉਂ? ਕਹਿੰਦੇ ਜੀ ਜਦੋਂ ਪਾਣੀ ਦੇ ਚ ਮੈਂ ਡੁੱਬਿਆ ਹੋਊਗਾ, ਕਹਿੰਦਾ ਆਵਾਜ਼ ਨਹੀਂ ਨਿਕਲਣੀ, ਮੈਂ ਕਿਵੇਂ ਤੁਹਾਨੂੰ ਉੱਥੇ ਬੈਲੈਂਸ ਕਰ ਦੂੰਗਾ ਹੇਠਾਂ ਤੇ। ਸੰਤ ਕਹਿੰਦੇ ਗਿਆਨੀ ਕੀ ਕਰਦਾ ਤੂੰ ਗੜਬੀ ਕਢਾਉਣ ਲੱਗਿਆ ਕਿ ਤੂੰ ਐਵੇਂ ਸਾਨੂੰ ਚੱਕਰ ਚ ਪਾ ਲਿਆ, ਪਹਿਲਾਂ ਗੜਬੀ ਸੁੱਟ ਦਿੱਤੀ ਹੁਣ ਕੱਢਣ ਹੀ ਦਿੰਦਾ ਚੱਜ ਨਾਲ। ਕਹਿੰਦੇ ਤੁਸੀਂ ਦੱਸੋ ਜੀ ਇਹ ਡਬੋਲੀਆ ਗਲਤ ਕਹਿੰਦੇ ਕਿ ਠੀਕ ਕਹਿੰਦਾ? ਸੰਤ ਕਹਿੰਦੇ ਠੀਕ ਕਹਿੰਦਾ। ਕਹਿੰਦੇ ਜੀ ਇਹ ਠੀਕ ਕਹਿੰਦਾ, ਤੁਸੀਂ ਗਲਤ ਕਹਿੰਦੇ ਹੋ। ਕਹਿੰਦੇ ਕਿਉਂ? ਕਹਿੰਦੇ ਸੰਤ ਜੀ ਜਦੋਂ ਕੋਈ ਬ੍ਰਹਮ ਦੇ ਵਿੱਚ ਚਲਿਆ ਜਾਏ ਫਿਰ ਆਵਾਜ਼ ਨਹੀਂ ਨਿਕਲ ਸਕਦੀ ਬਾਹਰ। ਤੇਰੀ ਆਵਾਜ਼ ਕਿਵੇਂ ਨਿਕਲਦੀ ਹੈ? ਮਹਿਮਾਨ ਮਾਰੀ ਚੋਟ ਬਣਾ ਕੇ ਸਾਹ ਸੀ ਤੁਰਲਾ ਉੱਠਿਆ ਸੰਤ। ਕਹਿੰਦੇ ਵਾਹ ਵੇ ਗਿਆਨੀ, ਸਿਰੇ ਦੀ ਕਹਿੰਦੇ ਗੱਲ ਮਾਰੀ। ਇਸ ਕਰਕੇ ਆਪ ਹੀ ਕੋ ਪਾਏ ਕੇ ਚੁੱਪ ਚਾਪ ਕੀਜੀਏ, ਫਿਰ ਬੋਲ ਨਹੀਂ ਹੈ ਉੱਥੇ। ਇਸ ਕਰਕੇ ਹੁਣ ਭਾਈ ਦਇਆ ਸਿੰਘ ਕਹਿੰਦੇ ਇੱਕ ਬਿਰਤੀ ਹੈ ਅੰਤਿਸ਼ ਕਰਨ ਦੇ ਪੈਦਾ ਹੁੰਦੀ ਹੈ, ਅਹੰ ਬ੍ਰਹਮ ਕਿ ਮੈਂ ਬ੍ਰਹਮ ਦਾ ਸਰੂਪ ਹਾਂ। ਇਹ ਨਿਸ਼ਚਾ ਹੋ ਜਾਂਦਾ ਕਿ ਮੈਂ ਬ੍ਰਹਮ ਦਾ ਸਰੂਪ ਹਾਂ। ਜਿਹੜਾ ਵੇਦ ਦੇ ਅੰਦਰ ਇਹ ਮਹਾਂਵਾਕ ਹੈ ਅਹੰ ਬ੍ਰਹਮ ਅਸਮੀ, ਗੁਰਬਾਣੀ ਦੇ ਅੰਦਰ ਕਈ ਰੂਪਾਂ ਦੇ ਅੰਦਰ ਹੈ, ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਹੋਇਆ ਹੈ, ਸਭ ਹੈ ਬ੍ਰਹਮ, ਬ੍ਰਹਮ ਹੈ ਪਸਰਿਆ ਤੇਰੇ ਅੰਦਰ ਵੀ ਬਾਹਰ ਵੀ ਬ੍ਰਹਮ ਦਾ ਸਰੂਪ ਹੈ। ਇਹ ਸਾਸ ਵੀ ਉਸ ਵੇਲੇ ਬਿਰਤੀ ਜਦੋਂ ਪੈਦਾ ਹੁੰਦੀ ਹੈ।
ਦੋਹਰਾ ਬਿਰਤ ਅਖੰਡਾ ਕਾਰਿਆਸ ਵਿਦਿਆ ਨਾਮ ਸੁਜਾਨ।
ਅਹੰ ਬ੍ਰਹਮ ਜਦੋਂ ਸਾਸ ਹੀ ਅਹੰ ਬ੍ਰਹਮ ਸਭ ਦਵੈਤ ਨਾ ਹੋਏ, ਫਿਰ ਦਵੈਤ ਇੱਥੇ ਖਤਮ ਹੁੰਦੀ ਹੈ। ਆਹ ਜਗ੍ਹਾ ਟਿਕਾਣਾ ਜਿੱਥੇ ਦਵੈਤ ਮਿਟਦੀ ਹੈ। ਭਾਈ ਕਨਈਆ ਜੀ ਇੱਥੇ ਪਹੁੰਚ ਗਏ ਸੀ ਸਾਧ ਸਿੰਘ ਜੀ, ਮੁਸਲਮਾਨ ਦੇ ਜਿਸਮ ਤੇ ਹਟ ਗਿਆ ਸੀ, ਸਾਰਿਆਂ ਨੂੰ ਪਾਣੀ ਇੱਕ ਸਾਲ ਪਿਆ ਰਹੇ ਸੀ। ਇਹ ਅਵਸਥਾ ਹੈ, ਹੜ੍ਹ ਧਾਰ ਕੇ ਨਹੀਂ ਹੁੰਦੀ ਇਹ ਬਾਤ। ਜੇ ਕਹੇ ਵੀ ਹੜ੍ਹ ਧਾਰ ਕੇ ਹੋ ਜਾਏ, ਹੜ੍ਹ ਧਾਰ ਕੇ ਕਿੱਥੇ ਸਾਧ ਸਿੰਘ ਜੀ, ਇਹਦਾ ਤਾਂ ਬਲਕਿ ਸਮਾਂ ਫਿਰ ਨੁਕਸਾਨ ਹੋ ਜਾਂਦਾ। ਅੱਗੇ ਤੋਂ ਰਹੀ ਹੈ ਨਾ, ਇੱਕ ਵੇਦਾਂਤੀ ਵੇਦਾਂਤ ਪੜ੍ਹਨ ਲੱਗਿਆ, ਵੇਦਾਂਤ ਦੇ ਅੰਦਰ ਇਹੀ ਗੱਲ ਆਉਂਦੀ ਹੈ ਤੂੰ ਵੀ ਬ੍ਰਹਮ ਹੈ ਵੀ ਬ੍ਰਹਮ, ਬ੍ਰਹਮ ਹੈ ਬ੍ਰਹਮ ਹੈ, ਬਸ ਬਾਹਰ ਵੀ ਬ੍ਰਹਮ ਅੰਦਰ ਵੀ ਬ੍ਰਹਮ। ਉਹ ਜਿਉਂ ਲੱਗਿਆ ਰਟਣਾ ਅਵਸਥਾ ਜੋ ਬਣੀ ਨਹੀਂ ਸੀ। ਇੱਕ ਸਾਸ ਜੀ ਹਾਥੀ ਆਵੇ, ਹਾਥੀ ਮਸਿਆ ਹੋਇਆ, ਉਹ ਹਾਥੀ ਵਾਲਾ ਹਾਕਾ ਮਾਰਦਾ, ਉਹ ਭਾਈ ਪਰੇ ਹੋ ਜਾ, ਉਹ ਪਰੇ ਹੋ ਜਾ, ਨੁਕਸਾਨ ਹੋ ਜੂਗਾ। ਕਹਿੰਦਾ ਨਹੀਂ ਇਹ ਵੀ ਬ੍ਰਹਮ, ਮੈਂ ਵੀ ਬ੍ਰਹਮ, ਇਹ ਵੀ ਬ੍ਰਹਮ, ਮੈਂ ਵੀ ਬ੍ਰਹਮ। ਹਾਥੀ ਆ, ਮੈਂ ਚੱਕਿਆ ਸੁਣਨਾ, ਪਟਕਾ ਕੇ ਮਾਰਿਆ ਧਰਤੀ ਤੇ, ਤੋੜ ਤੇ ਗੋਡੇ ਗੁੱਡੇ ਸਾਰੇ। ਤੇ ਉਹ ਦਾ ਸਾਸ ਜੀ ਆਪਣੇ ਉਹਨੂੰ ਗੁਰੂ ਨੂੰ ਕਹਿੰਦਾ, ਕਹਿੰਦਾ ਜੀ ਇਹ ਗੱਲ ਕੀ ਆ ਵੀ ਮੇਰੇ ਤਾਂ ਬ੍ਰਹਮ ਨੇ ਕਹਿੰਦਾ ਗੋਡੇ ਤੋੜ ਦਿੱਤੇ। ਉਹ ਜਿਹੜਾ ਹਾਥੀ ਵਾਲਾ ਸੀ ਉਹ ਕਹਿੰਦਾ ਵੀ ਤੈਨੂੰ ਹਾਥਾ ਬ੍ਰਹਮ ਦਿਸ ਗਿਆ ਹਾਥੀ। ਕਹਿੰਦਾ ਤੈਨੂੰ ਮੈਂ ਬ੍ਰਹਮ ਨੇ ਦਿਸਿਆ ਜਿਹੜਾ ਹਾਕਾ ਮਾਰਦਾ ਵੀ ਪਰੇ ਹੋ ਜਾ ਤੂੰ, ਤੈਨੂੰ ਆ ਬ੍ਰਹਮ ਦਿਸ ਗਿਆ, ਮੈਂ ਹੀ ਨੀ ਬ੍ਰਹਮ ਦਿਸਿਆ ਤੈਨੂੰ। ਐ ਸਾਸ ਜੀ ਕਈ ਜਿਹੜੇ ਨਾ ਕੱਚੇ ਆਪਣਾ ਨੁਕਸਾਨ ਕਰਾ ਲੈਂਦੇ ਨੇ, ਇਹੋ ਜਿਹੇ ਵਿਚਾਰੇ ਤੁਰੇ ਫਿਰਦੇ ਜਿਹੜੇ ਅਨੁਬ੍ਰਹਮ ਅਸਮੀ ਵਾਲੇ, ਗੱਲਾਂ ਨਾਲ ਨਹੀਂ, ਗੱਲੀ ਹੋ ਸਾਰ ਨੂੰ ਭੈਣੇ ਕੰਤ ਨਾ ਕਰੂ ਮੈਂ ਮਿਲਿਆ। ਸੋ ਇਸ ਕਰਕੇ ਅੱਗੇ ਹੁਣ ਦੋਹਰੇ ਦਾਦੇ ਫਿਰ ਬੋਲ ਭਾਈ।
ਦੋਹਰਾ ਬਿਰਤ ਅਖੰਡਾ ਕਾਰਿਆਸ ਵਿਦਿਆ ਨਾਮ ਸੁਜਾਨ।
ਉੱਤਰ ਦੇ ਰਹੇ ਵੀ ਵਿਦਿਆ ਕੀ ਹੈ? ਕਹਿੰਦੇ ਜਦੋਂ ਅਹੰਗ ਬ੍ਰਹਮ ਅਸਮੀ ਵਾਲੀ ਬਿਰਤੀ ਅਖੰਡਾਕਾਰ ਬਿਰਤੀ, ਕਹਿੰਦੇ ਅਖੰਡਾਕਾਰ ਕੀ ਹੈ? ਇਹਦਾ ਅਰਥ ਗੁਰੂ ਗੋਬਿੰਦ ਸਿੰਘ ਜੀ ਕਰਦੇ ਨੇ ਬੜਾ ਸੁੰਦਰ। ਕਹਿੰਦੇ ਖੰਡਿਓ ਜੋ ਨਾ ਜਾਏ, ਜਿਹਦਾ ਟੁਕੜਾ ਨਾ ਹੋ ਸਕੇ, ਜੋ ਅਲੱਗ ਨਾ ਹੋ ਸਕੇ, ਜਿਹੜਾ ਇੱਕ ਰਸ ਰਹੇ, ਖੰਡਿਓ ਜੋ ਨਾ ਜਾਏ ਸੋ ਅਖੰਡ ਜੂ ਕੋ, ਉਹ ਕਹਿੰਦੇ ਅਖੰਡ ਦਾ ਸਰੂਪ ਉਹ ਹੈ। ਅਖੰਡ ਸਰੂਪ ਜਿਵੇਂ ਅਖੰਡ ਪਾਠ ਹੋ ਕਹਿੰਦੇ ਜਿਹੜੇ ਵਿਚਾਲੇ ਟੁੱਟੇ ਨਾ, ਬਿਰਤੀ ਅਖੰਡਾ ਕਰਕੇ ਇੱਕ ਰਸ ਬ੍ਰਹਮ ਦਾ ਸਰੂਪ ਹੀ, ਜਿਵੇਂ ਭਾਈ ਰਾਮ ਕੌਰ ਜੀ ਭਾਈ ਗੁਰਬਖਸ਼ ਸਿੰਘ ਜੀ ਹੋਏ, ਅਖੰਡਾਕਾਰ ਬਿਰਤੀ ਰਹਿੰਦੀ ਸੀ ਹਰ ਵੇਲੇ। ਤੁਰਕਾਂ ਨੇ ਸਾਰਾ ਡੇਰਾ ਲੁੱਟ ਲਿਆ ਮਹਾਤਮਾ ਨੂੰ, ਬਾਬੇ ਬੁੱਢੇ ਸਾਹਿਬ ਦੀ ਬੰਸ ਸੀ। ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕਿਹਾ ਸੀ, ਮਾਤਾ ਨੇ ਕਿਹਾ ਸੀ, ਪੁੱਤਰ ਮਾਤਾ ਗੁਜਰ ਕੌਰ ਤੇ ਮਾਤਾ ਨਾਨਕੀ ਨੂੰ ਸੱਸ ਦੋਨਾਂ ਨੇ ਸਾਹ ਸਿੰਘ ਕਿਹਾ ਕਹਿੰਦੇ ਵੀ ਜਿਹੜੀ ਬਾਣੀ ਜਦੋਂ ਅਸੀਂ ਪੜ੍ਹਦੇ ਹਾਂ ਸੁਖਨੀ ਸਾਹਿਬ ਬ੍ਰਹਮ ਗਿਆਨੀ ਦੀ ਗੱਲ ਆਉਂਦੀ ਹੈ ਆਤਮ ਗਿਆਨੀ ਦੀ, ਇਹ ਬੇਟਾ ਇਸ ਤਰ੍ਹਾਂ ਦੇ ਗੁਰੂ ਸਾਹਿਬ ਆਪ ਹੀ ਸੀ ਜਾਂ ਸਿੱਖਾਂ ਚ ਵੀ ਹੁੰਦੇ ਹੈ? ਮਾਤਾ ਗੁਜਰ ਕੌਰ ਕਹਿੰਦੀ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ, ਕਹਿੰਦੇ ਮਾਤਾ ਗੁਰੂ ਸਾਹਿਬ ਤਾਂ ਬਹੁਤ ਵੱਡੇ ਸਮਰੱਥ ਹਨ, ਇਹ ਤਾਂ ਐਸੀਆਂ ਬਿਰਤੀਆਂ ਪੈਦਾ ਕਰਨ ਵਾਲੇ ਸਿੱਖਾਂ ਨੂੰ ਪੈਦਾ ਕਰ ਦਿੰਦੇ ਹੈ, ਬ੍ਰਹਮ ਗਿਆਨੀ ਗੁਰੂ ਤਾਂ ਆਪ ਹੈ ਕਹਿੰਦੇ ਸਿੱਖ ਵੀ ਹੁੰਦੇ ਹੈ। ਕਹਿੰਦੇ ਫਿਰ ਮੈਨੂੰ ਦਰਸ਼ਨ ਕਰ, ਕਹਿੰਦੇ ਦੂਰ ਬੜੇ ਨੇ ਇਸ ਵੇਲੇ। ਮਾਤਾ ਜੀ ਕਹਿੰਦੇ ਬੁਲਾ ਲਓ। ਕਹਿੰਦੇ ਚੰਗਾ ਮਾਤਾ ਫਿਰ ਤੂੰ ਪ੍ਰਸ਼ਾਦਾ ਤਿਆਰ ਕਰ, ਮੈਂ ਬੁਲਾਉਣਾ। ਗੁਰੂ ਸਾਹਿਬ ਨੇ ਅੰਤਰ ਧਿਆਨ ਹੋ ਕੇ ਅੰਦਰ ਅੰਤਿਸ਼ ਕਰਨ ਚੋਂ ਆਵਾਜ਼ ਦਿੱਤੀ, ਭਾਈ ਰਾਮ ਕੌਰ ਜੀ ਮਾਤਾ ਜੀ ਪ੍ਰਸ਼ਾਦਾ ਤਿਆਰ ਕਰਨ ਲੱਗੇ ਨਾ, ਤੇ ਪ੍ਰਸ਼ਾਦਾ ਛਕ ਲਓ। ਰਵਿਦਾਸ ਨਗਰ ਕਿਤੇ ਅੰਮ੍ਰਿਤਸਰ ਸਾਹਿਬ ਸਾਹਿਬ ਸਿੰਘ ਜੀ ਉਸ ਵੇਲੇ ਆਵਾਜ਼ ਸੁਣੀ, ਸੇਵਕ ਨੂੰ ਕਹਿੰਦੇ ਘੋੜੀ ਤਿਆਰ ਕਰ, ਘੋੜੀ ਤਿਆਰ ਕਰ ਲਿਆ ਕਰੋ, ਮੈਂ ਅਨੰਦਪੁਰ ਸਾਹਿਬ ਨੂੰ ਚੱਲੇ ਹਾਂ, ਤੁਸੀਂ ਆ ਜਾਓ, ਮੈਂ ਇਕੱਲੇ ਹੀ ਆਊਂਗਾ। ਪਹਿਲਾਂ ਜੰਗਲ ਵਿਚ ਆ ਕੇ ਸੋਚਦੇ ਵੀ ਹੁਣ ਕੋਈ ਦੇਖਦਾ ਤਾਂ ਨੀ ਆਲੇ ਦੁਆਲੇ, ਕਿਉਂਕਿ ਕਰਾਮਾਤ ਗੁਰੂ ਘਰ ਵਿਚ ਕਹਿਰ ਕਹਿੰਦੇ ਹੈ, ਜਿਹੜੀ ਕਰਾਮਾਤ ਲੋਕਾਂ ਦੀ ਪੂਜਾ ਕਰਾਉਣ ਵਾਸਤੇ ਉਹ ਹੈ ਕਹਿਰ। ਕਹਿੰਦੇ ਨੇ ਸੱਚੇ ਪਾਤਸ਼ਾਹ ਜੇ ਮੈਂ ਟਾਈਮ ਤੇ ਨਾ ਆਇਆ ਰੋਟੀ ਖਾਣ ਤਾਂ ਵੀ ਤੇਰੇ ਹੁਕਮ ਦੀ ਲੰਘਣਾ, ਪਰ ਹੁਣ ਜੇ ਮੈਂ ਇੱਕ ਘੋੜੀ ਦੁਆਰਾ ਆਉਣਾ ਫਿਰ ਤਾਂ ਟਾਈਮ ਬਹੁਤ ਲੱਗਣਾ, ਵੀ ਮੈਂ ਹੁਣ ਮਹਾਰਾਜ ਜਿਹੜੀ ਤਾਕਤ ਤੋਂ ਬਖਸ਼ੀ ਹੈ ਮੈਂ ਉਹ ਵਰਤਣ ਲੱਗਿਆ, ਮੇਰੇ ਤੇ ਖੁਸ਼ ਨਹੀਂ। ਘੋੜੀ ਦੇ ਸਮੇਤ ਹੀ ਸਾਧ ਸਿੰਘ ਜੀ ਇੱਕ ਛਿਣ ਮਾਤਰ ਚ ਅਨੰਦਪੁਰ ਸਾਹਿਬ ਪਹੁੰਚ ਗਏ। ਉਧਰੋਂ ਲੰਗਰ ਤਿਆਰ ਜਦੋਂ ਹੋਇਆ ਉਨੀ ਦੇਰ ਤਾਂ ਤੁਰੀਆਂ ਆਏ ਘੋੜੀ ਤੇ ਆਏ, ਜਦੋਂ ਲੰਗਰ ਤਿਆਰ ਹੋ ਗਿਆ ਮਾਤਾ ਫਿਰ ਕਹਿੰਦੀ ਲੰਗਰ ਤਿਆਰ ਹੈ ਬੇਟਾ ਆਏ ਨੀ ਅਜੇ ਬ੍ਰਹਮ ਗਿਆਨੀ। ਕਹਿੰਦੇ ਮਾਤਾ ਆ ਹੀ ਗਏ, ਹੁਕਮ ਕਰ ਦਿੱਤਾ ਕਿ ਭਾਈ ਸਾਹਿਬ ਜਲਦੀ ਪਹੁੰਚੋ। ਕਹਿੰਦੀ ਫਿਰ ਤਾਂ ਆਊਗਾ ਜਲਦੀ, ਕਹਿੰਦੇ ਆਈ ਆ ਗਏ। ਪਹੁੰਚ ਕੇ ਸਿੱਧੀ ਦੇ ਬਲ ਨਾਲ ਸਾਈਂ ਦੇ ਚਰਨਾਂ ਤੇ ਮੱਥਾ ਟੇਕਿਆ, ਮਹਾਰਾਜ ਮੈਨੂੰ ਯਾਦ ਕੀਤਾ, ਸੇਵਕ ਪਿੱਛੇ ਤੁਰੇ ਆਉਂਦੇ ਕਹਿੰਦੇ ਭਾਈ ਸਾਹਿਬ ਉਧਰ ਜਾਓ, ਮਾਤਾ ਯਾਦ ਕਰਦੀ ਹੈ ਲੰਗਰ ਛਕਾਉਣਾ। ਮਾਤਾ ਨੇ ਪ੍ਰਸ਼ਾਦਾ ਛਕਾਇਆ, ਜੂਠੇ ਬਰਤਨ ਸਿੱਖ ਦੇ ਆਪ ਮਾਂਜੇ, ਪੱਖਾ ਚੱਲਦੀ ਹੈ, ਇਹ ਵੀ ਨੀ ਪਤਾ ਵੀ ਦਾਲ ਕਿਹੜੀ ਹੈ, ਸਬਜ਼ੀ ਕਿਹੜੀ ਹੈ, ਲੂਣ ਮਿਰਚ ਹੈ ਜਾਂ ਨਹੀਂ ਹੈ। ਔਰ ਇਹ ਵੀ ਨਾਲ ਸੇਵਕ ਨੂੰ ਦੱਸਣਾ ਪੈਂਦਾ, ਬਾਬਾ ਜੀ ਬਸ ਕਰੋ ਹੁਣ, ਬਸ ਹੋਰ ਰੋਟੀ ਦੀ ਲੋੜ ਨੀ ਹੈਗੀ। ਅੱਛਾ ਬਸ ਕਰਦੀ ਹੈ? ਹਾਂ ਭਾਈ ਬਸ ਕਰਦੀ, ਕੋਈ ਪਤਾ ਹੀ ਨੀ, ਇਹ ਅਵਸਥਾ ਸੀ। ਤੇ ਉਹ ਭਾਈ ਰਾਮਕੋਟ ਦਾ ਡੇਰਾ ਤੁਰਕਾ ਨੇ ਲੁੱਟ, ਜਦੋਂ ਪਿੱਛੋਂ ਸਾਹਿਬ ਸਿੰਘ ਜੀ ਪਤਾ ਲੱਗਿਆ, ਹਾਕਮ ਜਿਹੜਾ ਵੱਡਾ ਸੀ ਉਹ ਕਹਿੰਦਾ ਉਹ ਮੂਰਖੋ ਇਹੋ ਜਿਹੇ ਦਰਵੇਸ਼ ਦਾ ਤੁਸੀਂ ਡੇਰਾ ਲੁੱਟਿਆ, ਲੋੜਾ ਕਰਿਆ ਤੁਸੀਂ, ਚਲੋ ਜਾ ਕੇ ਸਮਾਨ ਮੋੜ ਕੇ ਆਓ। ਸਰ ਆਪ ਆਇਆ ਉਹ ਹਾਕਮ ਆ ਕੇ ਪੁੱਛਦਾ ਬਾਬਾ ਜੀ ਇਹ ਮੂਰਖਾਂ ਨੇ ਤੁਹਾਡਾ ਡੇਰਾ ਲੁੱਟ ਲਿਆ। ਕਹਿੰਦੇ ਹੈ? ਕਹਿੰਦੇ ਡੇਰਾ ਲੁੱਟ ਲਿਆ ਜੀ ਤੁਹਾਡਾ, ਦੇਖੋ ਤਾਂ ਕਿਹੜੀ ਕਿਹੜੀ ਚੀਜ਼ ਆ, ਮੈਨੂੰ ਲਿਸਟ ਬਣਾ ਕੇ ਦਿਓ। ਐ ਨੇਤਰ ਖੁੱਲੇ, ਸਾਹਮਣੇ ਬਾਜਾਂ ਦਾ ਅੱਡਾ ਸੀ ਜਿਹਦੇ ਤੇ ਬਾਜ ਬਹਿੰਦੇ ਸੀ ਰੇਸ਼ਮ ਦੇ ਡੋਰੇ। ਕਹਿੰਦੇ ਭਾਈ ਮੇਰੇ ਰੇਸ਼ਮ ਦੇ ਡੋਰੇ ਚੱਕ ਲਿਆ ਕੋਈ ਤੁਹਾਡਾ ਬੰਦਾ, ਉਹ ਨੀ ਦਿਸਦੇ ਇੱਥੇ, ਉੱਥੇ ਬਾਕੀ ਸਮਾਨ ਦਾ ਕੋਈ ਪਤਾ ਨੀ, ਅਵਸਥਾ ਏਡੀ ਬੜੀ ਉੱਚੀ ਹੈ। ਸਾਹਿਬ ਸਿੰਘ ਜੀ ਬ੍ਰਹਮ ਗਿਆਨੀ ਕਹਾਉਣਾ ਹੀ ਸੌਖਾ, ਬਣਨਾ ਬੜਾ ਔਖਾ ਹੈ। ਇਹ ਮਜਨੂ ਖਾਣੇ ਲੱਡੂ ਤਾਂ ਲੱਡੂ ਖਾਣੇ ਮਜਨੂ ਬਥੇਰੇ ਤੁਰੇ ਫਿਰਦੇ ਹੈ, ਬ੍ਰਹਮ ਗਿਆਨੀ ਕਹਾਉਣਾ ਹੋਰ। ਸਾਧ ਸਿੰਘ ਜੀ ਮਹਾਰਾਜ ਸਾਹਿਬ ਬਖਸ਼ਿਸ਼ ਕਰੇ, ਰਾਜੇ ਵਾਲੇ ਮਹਾਤਮਾ ਇੱਕ ਸਾਖੀ ਸੁਣਾਇਆ ਕਰਦੇ ਸੀ, ਕਹਿੰਦੇ ਇਸ ਤਰ੍ਹਾਂ ਬ੍ਰਹਮ ਗਿਆਨੀਆਂ ਦਾ ਸ਼ਾਇਰ ਹੀ ਵੱਜਦਾ ਸੀ, ਨਿਕਲਿਆ ਇੱਕ ਬੰਨਾ, ਇੱਕ ਨਿਕਲਿਆ ਸੀ ਸਾਰੇ ਸ਼ਹਿਰ ਚ। ਪਰ ਉਹ ਵਿਚਾਰ ਅਖੰਡਾਕਾਰ ਬਿਰਤੀ ਜਦੋਂ ਹੋ ਜਾਏ ਬ੍ਰਹਮ ਰੂਪ ਦੇ ਅੰਦਰ, ਉਹ ਫਿਰ ਸਾਥੀ ਉਹਦੇ ਨਾਲ ਦਵੈਤ ਸਾਰੀ ਖਤਮ ਹੋ ਜਾਂਦੀ ਹੈ। ਬਿਰਤ ਅਖੰਡਾਕਾਰ ਅਸ, ਇਹਦਾ ਨਾਮ ਕੀ ਹੈ ਫਿਰ? ਕਹਿੰਦੇ ਵਿਦਿਆ ਨਾਮ ਸੁਜਾਨ, ਇਹਦਾ ਨਾਮ ਹੈ ਵਿਦਿਆ, ਆ ਹੈ ਵਿਦਿਆ। ਆ ਵਿਦਿਆ ਕਿੰਨੇ ਪੜ੍ਹੇ ਹੋਏ ਭਾਈ ਜੀ ਨੂੰ ਕਹਿੰਦੇ ਪੀ ਐਚ ਡੀ ਕੀਤੀ ਹੋਈ ਹੈ, ਤੇ ਉਹ ਕੱਖ ਦੇ ਵੀ ਨਹੀਂ ਨਿਕਲਦੇ ਜਦੋਂ ਆ ਵਿਦਿਆ ਨੀ ਸਾਹ ਸੀ ਆਪਣੇ ਆਪੇ ਦੇ ਜਾਣ ਵਾਲੀ ਵਿਦਿਆ, ਕਿਤੇ ਅੱਖਰਾਂ ਦੀਆਂ ਪੜ੍ਹਾਈਆਂ ਹੀ ਸਾਧ ਸਿੰਘ ਜੀ। ਤੇ ਇਹ ਜਿਹੜੀ ਵਿਦਿਆ ਹੈ ਤਾਂ ਬੁੱਧ ਦੇ ਅਧੀਨ ਹੈ, ਇਹ ਅਸਲੀ ਹੈ ਬ੍ਰਹਮ ਗਿਆਨ ਦੀ ਵਿਦਿਆ। ਇਹ ਜਿਹੜੀ ਵਿਦਿਆ ਅਵਿਦਿਆ ਦਾ ਨਾਸ਼ ਕਰਨ ਵਾਲੀ ਹੈ, ਜਿਹੜੀ ਵਿਦਿਆ ਰੋਜੀ ਰੋਟੀ ਦਾ ਸਾਧਨ ਬਣੀ ਹੋਈ ਹੈ ਅਵਿਦਿਆ ਨੂੰ ਨਾਸ਼ ਨਹੀਂ ਕਰਦੀ, ਉਹ ਤਾਂ ਸਾਧ ਸਿੰਘ ਵਿਦਿਆ ਥੋੜੀ ਹੈ, ਉਹ ਤਾਂ ਅਵਿਦਿਆ ਹੀ ਹੈ। ਵਿਦਿਆ ਕੌਣ ਕਹਿੰਦਾ ਜੀ? ਰੋਜੀ ਰੋਟੀ ਵਾਸਤੇ ਚਾਹੇ ਕੋਈ ਸਾਧ ਸਿੰਘ ਕੋਈ ਵਾਹੇ ਖੋਤੀ ਕੋਈ ਵਾਹੇ ਪੋਥੀ, ਕੋਈ ਪੋਥੀਆਂ ਦੀ ਕਮਾਈ ਖਾਈ ਜਾਏ, ਕੋਈ ਸਾਥ ਹੀ ਖੋਤੀਆਂ ਦੀ ਖਾਈ ਜਾਵੇ, ਘੁਮਿਆਰ ਖੋਤੀਆਂ ਦੀ ਕਮਾਈ ਖਾਂਦੇ ਹੈ ਤੇ ਬਹੁਤ ਸਾਰੇ ਭਾਈ ਪੋਥੀਆਂ ਦੀ ਖਾਂਦੇ ਹੈ, ਇਹ ਵਚਨ ਕਰਦੇ ਸੀ ਵੱਡੇ ਮਹਾਂਪੁਰਸ਼। ਸੋ ਇਹ ਨਾਮ ਸੁਜਾਨ ਹੈ ਭਾਈ ਗੁਰਮੁਖੋ, ਕਹਿੰਦੇ ਇਹਦਾ ਨਾਮ ਵਿਦਿਆ ਹੈ।
ਕਾਰਨ ਕਾਰਜ ਭੇਦ ਤੇ ਦੁਬਦਾ ਹਨ ਅਗਿਆਨ।
ਕਾਰਨ ਕੀ ਹੈ? ਸੰਸਾਰ ਦਾ ਕਾਰਨ ਅਗਿਆਨ ਹੈ, ਅਗਿਆਨ ਵਿੱਚ ਉਹ ਸੰਸਾਰ ਹੈ, ਉਹ ਮਾਇਆ ਦਾ ਰੂਪ ਹੈ, ਮਾਇਆ ਕਾਰਨ ਹੈ, ਕਾਰਨ ਕਾਰਜ ਭਾਸ਼ਵੰਦ ਬਣੇ ਹੈ। ਕਹਿੰਦੇ ਕਾਰਜ ਤਾਂ ਸੰਸਾਰ ਦਾ ਹੋ ਗਿਆ, ਇਹਦਾ ਕਾਰਨ ਮਾਇਆ ਹੋ ਗਈ। ਕਾਰਨ ਕਾਰਜ ਭੇਦ ਜਿਹੜਾ ਇਹ ਦੁੱਧ ਦਾ ਸੀ ਨਾ, ਇਹ ਹਾਮ ਅਗਿਆਨ ਨਾਸ ਹੋ ਗਿਆ, ਦੁੱਧ ਹੀ ਨਾਸ ਹੋ ਗਈ। ਦੁੱਧ ਦਾ ਬੌਰੀ ਮਨ ਬਣਾਇਆ, ਝੂਠੇ ਲਾਲਚ ਜਨਮ ਤੋਂ ਆਇਆ, ਦੁੱਧ ਦਾ ਨਾਸ ਹੋ ਗਏ।
ਚੋ ਪਈ ਤਨ ਇੰਦਰੀ ਮਨ ਪ੍ਰਾਣ ਅਨਾਤਮ।
ਹੁਣ ਸਾਧ ਸਿੰਘ ਇਹ ਉੱਤਰ ਦੇ ਦਿੱਤਾ ਕਿ ਇਹਨੂੰ ਅਵਿਦਿਆ ਕਹਿੰਦੇ ਨੇ। ਅੱਗੇ ਹੁਣ ਸਾਧ ਸਿੰਘ ਜੀ ਬੰਧਨ ਚੱਲਿਆ। ਚੌਥੇ ਨੰਬਰ ਤੇ ਭਾਈ ਸਾਹਿਬ ਨੂੰ ਪੁੱਛਿਆ ਜੀ ਬੰਧਨ ਕੀ ਹੈ, ਤੇ ਆਪ ਜੀ ਹੁਣ ਬੰਧਨ ਦੱਸਣ ਲੱਗ ਗਏ ਨੇ। ਕਹਿੰਦੇ ਤਨ ਇੰਦਰੀ ਮਨ ਪ੍ਰਾਣ ਅਨਾਤਮ। ਤਨ ਸਰੀਰ ਤੇ ਇੰਦਰੀਆਂ ਜਿਹੜੇ ਕਰਮ ਇੰਦਰੇ ਗਿਆਨ ਇੰਦਰੇ ਇਹਨਾਂ ਨੂੰ ਇੰਦਰੀਆਂ ਕਿਹਾ। ਮਨ ਜਿਹੜੀ ਸਾਧ ਸਿੰਘ ਜੀ ਸਤੋਮਈ ਦੀ ਅੰਸ਼ ਹੈ ਜਿਹੜੀ, ਤੇ ਉਸ ਤੋਂ ਮਨ ਬਣਿਆ। ਇਹ ਮਨ ਕਰਮਾ, ਇਹ ਮਨ ਕਰਮਾ, ਇਹ ਮਨ ਪੰਜ ਤੱਤ ਦੇ ਜਨਮ, ਤੇ ਇਹ ਜਿਹੜਾ ਸਤੋ ਅੰਸ਼ ਭੂਤਨ ਕੀ ਜੋ ਹੈ ਤਾਂ ਤੇ ਅੰਤ ਹੈ ਕਰਨ ਬਹਿਓ ਹੈ। ਅੰਤ ਕਰਮ ਕਿਵੇਂ ਬਣਦਾ ਹੈ? ਪੰਜੇ ਤੱਤਾਂ ਦੀ ਸਤੋਮਈ ਅੰਸ਼। ਸੋ ਇਉਂ ਸਾਸੀ ਮਨ ਪ੍ਰਾਣ, ਪ੍ਰਾਣ ਕੀ ਵਾਯੂ ਹਵਾ ਜਿਹੜੀ ਹੈ, ਇਹ ਪੰਜ ਕਿਸਮ ਦਾ ਪ੍ਰਾਣ, ਸਮਾਨ, ਉਪਾਨ, ਉਦਾਨ, ਬਿਆਨ, ਨਾਗ, ਪੂਰਨ, ਕਰਕਲ, ਦੇਵਦੱਤ, ਨਿਜੈ, ਪੰਜ ਉਪ ਪ੍ਰਾਣ, ਪੰਜ ਪ੍ਰਾਣ ਵੱਡੇ, ਇਹ ਦਸ ਕਿਸਮ ਦੇ ਪ੍ਰਾਣ ਹੈ। ਪ੍ਰੇਂਦਰ ਪ੍ਰਾਣ ਇਹ ਸਭ ਕੁਛ ਕੀ ਹੈ? ਕਹਿੰਦੇ ਅਨਾਤਮ, ਇਹ ਤੇਰਾ ਸਰੂਪ ਨਹੀਂ ਹੈ, ਇਹ ਤਾਂ ਤੱਤਾਂ ਦਾ ਸਰੂਪ ਹੈ। ਤੂੰ ਇਹਨੂੰ ਆਪਣਾ ਮੰਨੀ ਬੈਠਾ, ਦੇਹ ਨੂੰ ਆਪਣਾ ਮੰਨੀ ਬੈਠਾ, ਦੇਹ ਪੰਜਾਂ ਤੱਤਾਂ ਦੀ ਹੈ। ਮਨ ਹੈ ਜਿਹੜਾ ਉਹ ਸੂਖਮ ਤੱਤਾਂ ਦਾ ਬਣਿਆ ਹੈ। ਇਸੇ ਕਰਕੇ ਸਾਧ ਸਿੰਘ ਜੀ ਜਦੋਂ ਆਪਾਂ ਬੋਲਦੇ ਹਾਂ ਕਹਿੰਦੇ ਜੀ ਮੇਰਾ ਮਨ ਬੜਾ ਦੁਖੀ ਹੈ, ਮੇਰਾ ਮਨ ਅੱਜ ਬੜਾ ਖੁਸ਼ੀ ਹੈ, ਮੇਰਾ ਮਨ ਭਜਨ ਚ ਨੀ ਜੀ ਲੱਗਦਾ, ਮੇਰਾ ਮਨ ਅੱਜ ਲੱਗ ਗਿਆ ਸੀ। ਕਦੇ ਇਹ ਸੋਚਿਆ ਸਾਧ ਸਿੰਘ ਜੀ ਮਨ ਹੈ ਕੀ? ਮਨ ਦੇ ਬਾਰੇ ਗਿਆਨ ਹੈ? ਟਿਕਾਉਣ ਦੀ ਤਾਂ ਗੱਲ ਬਾਅਦ ਦੇ ਵਿੱਚ ਹੈ, ਕਿਸੇ ਬੰਦੇ ਨੂੰ ਬਿਠਾਉਣ ਦੀ ਤਾਂ ਗੱਲ ਬਾਅਦ ਦੇ ਵਿੱਚ ਆਊਗੀ ਵੀ ਇੱਥੇ ਬਹਿ ਜਾ, ਕਹਿੰਦਾ ਦੇਖਦਾ ਲੋ ਵੀ ਬੰਦਾ ਹੈ ਕਿ ਨਹੀਂ, ਨਿਗਾਹ ਆਇਆ ਨੀ ਬੰਦਾ, ਮਨ ਦਿਸਦਾ ਹੈ ਨੀ, ਬਿਠਾਉਣ ਦੀਆਂ ਗੱਲਾਂ ਪਹਿਲੀ ਕਿਸਮ ਆ ਗਈਆਂ। ਪਹਿਲਾਂ ਤਾਂ ਸਮਝਣਾ ਪਏਗਾ ਮਨ ਹੈ। ਇਹ ਇੱਕ ਬੜੀ ਬਰੀਕ ਸਾਧ ਸਿੰਘ ਜੀ ਵਿਚਾਰ ਹੈ। ਸਤਿਗੁਰੂ ਕਿਰਪਾ ਕਰਨ ਇਹ ਗੱਲ ਸਮਝ ਆਏ। ਤੇ ਮਨ ਜਿਹੜਾ ਉਹ ਸੂਖਮ ਪਦਾਰਥਾਂ ਤੋਂ ਬਣਿਆ ਹੋਇਆ ਹੈ, ਇਹ ਵੀ ਜੜ, ਇਹ ਤਾਂ ਚੇਤਨ ਦੀ ਸੱਤਾ ਨਾਲ ਹੀ ਚੇਤਨ ਹੈ, ਜੋਤ ਸਰੂਪ ਨਾਲ ਇਹ ਮਨ ਸਾਧ ਸਿੰਘ ਜੀ ਦਿਸ ਰਿਹਾ ਵੀ ਇਹ ਚੇਤਨ ਹੈ। ਮਨ ਦੇ ਕਰਕੇ ਇੰਦਰੀ ਚੇਤਨ ਦੇ, ਇੰਦਰੀਆਂ ਕਰਕੇ ਸਰੀਰ ਚੇਤਨ ਦੇ। ਸੋ ਇਸ ਕਰਕੇ ਕਹਿੰਦੇ ਨਾ ਇਹ ਜਿਹੜੇ ਇਹਦੇ ਵਿੱਚ ਇਹਨੂੰ ਸਾਰੇ ਨੂੰ ਅਨਾਤਮ ਹੈ। ਅਨਾਤਮ ਕੀ? ਅਨਜਮਾ ਆਤਮ, ਆਤਮਾ ਤੋਂ ਰਹਿਤ, ਤੇਰੇ ਸਰੂਪ ਤੋਂ ਰਹਿਤ ਇੱਕ ਵੱਖਰਾ। ਜਦੋਂ ਕਹਿੰਦੇ ਮੇਰਾ ਮਨ, ਕੀ ਫਰਕ ਰਹਿ ਗਿਆ? ਮੇਰਾ ਕੋਠਾ, ਮੇਰੀ ਗੱਡੀ, ਇਹਦਾ ਅਰਥ ਕੀ ਬਣਿਆ? ਮੇਰੀ ਗੱਡੀ ਕਹਿਣ ਵਾਲਾ ਗੱਡੀ ਤੋਂ ਅਲੱਗ ਨਹੀਂ ਹੋ ਗਿਆ? ਮੇਰਾ ਮਕਾਨ ਕਹਿਣ ਵਾਲਾ ਮਕਾਨ ਤੋਂ ਅਲੱਗ ਨਹੀਂ ਹੈ? ਫਿਰ ਮੇਰਾ ਮਨ ਕਹਿਣ ਵਾਲਾ ਮਨ ਤੋਂ ਅਲੱਗ ਨਾ ਹੋ ਜਾ। ਇਹ ਆਪਣਾ ਸਰੂਪ ਜਿਹੜਾ ਕਹਿੰਦਾ ਮੇਰਾ ਮਨ, ਇਹ ਅੰਦਰੋਂ ਉਸਦੀ ਆਵਾਜ਼ ਹੈ, ਅਗਿਆਨ ਦੇ ਕਾਰਨ ਪਤਾ ਨਹੀਂ ਚੱਲ ਰਿਹਾ, ਆਵਾਜ਼ ਠੀਕ ਦੇ ਰਿਹਾ ਮੇਰਾ ਮਨ, ਮਨ ਅਲੱਗ ਹੈ, ਤੂੰ ਅਲੱਗ ਹੈ। ਸੋ ਇਸ ਕਰਕੇ ਇਹ ਅਨਾਤਮ ਹਨ।
ਇੱਥੇ ਸੰਘਾਤ ਵਿਖੇ ਬੁੱਧ ਆਤਮ,
ਸੰਘਾਤ ਨਾਮ ਹੈ ਸੰਸਕ੍ਰਿਤ ਦਾ ਪਦ ਹੈ, ਸੰਘਾਤ ਇਕੱਠ ਸਾਰੇ ਇਕੱਠੇ, ਤਨ ਇੰਦਰੀਆਂ ਮਨ ਅੰਤਕਰਨ ਸਾਰੇ ਇਹ ਸੰਘਾਤ ਵਿਖੇ। ਬੁੱਧੀ ਕੀ ਹੈ? ਆਤਮ, ਇਹਨੂੰ ਆਪਣਾ ਰੂਪ ਜਾਣ ਰਿਹਾ। ਇਹ ਇਸ ਕਰਕੇ ਇਹੀ ਤਾਂ ਬੰਧਨ ਹੈ। ਅੱਗੇ ਦੱਸਦੇ ਹਾਂ ਜੀ
ਬੰਧਨ ਇਹੀ ਸਦਾ ਦੁੱਖ ਕਾਰਨ,
ਬੰਧਨ ਹੈ। ਹੋਰ ਬੰਧਨ ਕੀ ਹੈ? ਇਹਨੇ ਬੰਨਿਆ ਹੋਇਆ ਤੈਨੂੰ। ਭਾਈ ਸਾਹਿਬ ਜੀ ਕਹਿੰਦੇ ਖਾਲਸਾ ਜੀ ਆਹ ਹੈ ਬੰਧਨ, ਜੇ ਤੂੰ ਛੁਟਕਾਰਾ ਪਾਉਣਾ ਚਾਹੁੰਦੇ ਪਰ ਇਹਨੂੰ ਗੱਲ ਨੂੰ ਸਮਝੋ।
ਅਹੰ ਦੇਹ ਲਖ ਕਰਹਿ ਉਚਾਰਣ,
ਅਹੰ ਦੇਹ ਸਰੂਪ ਹੀ ਜਾਣਦਾ ਹੈ, ਆਪਣੀ ਬਿਰਤੀ ਇਹੀ ਹੋਈ ਵੀ ਮੇਰਾ ਆਹੀ ਸਰੂਪ ਹੈ, ਮੈਂ ਆਹੀ ਹਾਂ। ਇਹ ਲੱਖ ਕਰਹਿ ਉਚਾਰਨ, ਇਹ ਜਾਣ ਕੇ ਉਚਾਰਨ ਕਰਦਾ ਕਿ ਦੇਹ ਨੂੰ ਆਪਣਾ ਰੂਪ ਮੰਨਦਾ, ਇਹ ਅਨਾਤਮ ਪਦਾਰਥ ਨੂੰ ਆਪਣਾ ਰੂਪ ਮੰਨ ਰਿਹਾ ਹੈ। ਮਿੱਥਿਆ ਨੂੰ
ਦੋਹਰਾ ਅਭਿਆਸ ਹੈ ਗੁਰ ਸ਼ਬਦ ਕੋ ਮਿਟਹਿ ਦੇਹ ਅਭਿਮਾਨ।
ਸਾਧ ਸਿੰਘ ਜੀ ਅੱਗੇ ਦੱਸਦੇ ਨੇ ਵੀ ਮੁਕਤੀ ਕਿਵੇਂ ਮਿਲੇਗੀ। ਤੇ ਬੰਧਨ ਹੋ ਗਿਆ ਮੋਖ, ਬੰਧਨ ਤੋਂ ਬਾਅਦ ਅਗਲਾ ਪ੍ਰਸ਼ਨ ਹੈ ਪੰਜਵਾਂ ਪ੍ਰਸ਼ਨ। ਅੱਜ ਆਪਾਂ ਪੰਜਵੇਂ ਪ੍ਰਸ਼ਨ ਤੱਕ ਮਹਾਰਾਜ ਦੀ ਕਿਰਪਾ ਨਾਲ ਪਹੁੰਚ ਗਏ। ਗੁਰਮੁਖਾਂ ਸੰਸਥਾ ਸੀ ਵਿਚਾਰਿਆਂ ਨੂੰ, ਇਹ ਕਹਿੰਦੇ ਜੀ ਇੱਕ ਦੋ ਦੇ ਉੱਤੇ ਇੰਨਾ ਟਾਈਮ ਲੱਗ ਗਿਆ ਵੀ ਸਾਰੇ ਪ੍ਰਸ਼ਨ ਹੋ ਵੀ ਜਾਣ ਤੇ ਇੰਨੇ ਥੋੜਾ ਜਾਣ ਦਾ ਟਾਈਮ ਆ ਜਾਣਾ। ਮੈਂ ਕਿਹਾ ਸੰਸਥਾ ਨਾ ਕਰੋ, ਅੱਗੇ ਮਾਰਗ ਥੋੜਾ ਜਿਹਾ ਸੌਖਾ, ਪਹਾੜੀ ਦੀ ਚੜਾਈ ਦੇ ਕਿਤੇ ਕਿਤੇ ਪੱਧਰਾ ਵੀ ਤਾਂ ਰਸਤਾ ਆ ਜਾਂਦਾ, ਪੱਧਰਾ ਆਉਣ ਵਾਲਾ। ਮੈਂ ਕਿਹਾ ਕੋਈ ਜ਼ਿਆਦਾ ਫਿਕਰ ਨਾ ਕਰੋ, ਅੱਜ ਪੰਜ ਪ੍ਰਸ਼ਨਾਂ ਤੱਕ ਪਹੁੰਚ ਗਏ ਹੈ, ਕੱਲ ਨੂੰ ਹੋਰ ਵੀ ਮਾਰਗ ਸੌਖਾ ਗੁਰੂ ਕਿਰਪਾ ਕਰੇ। ਮੁਕਤ ਕੀ ਹੈ? ਕਹਿੰਦੇ ਅਭਿਆਸ ਹੈ ਗੁਰ ਸ਼ਬਦ ਕੋ। ਗੁਰੂ ਪਿਆਰਿਓ ਇਹ ਸਮੇਂ ਦੀ ਸਮਾਪਤੀ ਦੇ ਨਾਲ ਇਹ ਪੰਜਵੇਂ ਪ੍ਰਸ਼ਨ ਦੀ ਸਮਾਪਤੀ ਵੀ ਹੋ ਰਹੀ ਹੈ, ਪਰ ਗੱਲ ਕਾਬਲੇ ਗੌਰ ਹੈ। ਅਭਿਆਸੇ ਗੁਰ ਸ਼ਬਦ ਕੋ ਮਿਟੇ ਦੇਹ ਅਭਿਮਾਨ, ਦੇਹ ਦਾ ਅਭਿਮਾਨ ਕਿਵੇਂ ਮਿਟੇਗਾ? ਗੁਰ ਸ਼ਬਦ ਦਾ ਅਭਿਆਸ ਕਰਨ ਨਾਲ ਗੁਰ ਸ਼ਬਦ ਕਿਹੜਾ ਹੈ ਦੇਖੋ, ਹੁਣ ਕਿੱਥੇ ਆ ਜਾ ਕੇ ਅਰਥ ਕਿਵੇਂ ਢੁਕਦਾ? ਵਾਹਿਗੁਰੂ ਗੁਰ ਮੰਤਰ ਹੈ, ਜਪ ਹੋਮੇ ਕੋਈ। ਅਭਿਆਸੇ ਗੁਰ ਸ਼ਬਦ ਕੋ ਵਾਹਿਗੁਰੂ ਦਾ ਅਭਿਆਸ ਕਰੋ ਗੁਰ ਮੰਤਰ ਦਾ, ਕਹਿੰਦੇ ਆਪ ਹੀ ਮਿਟ ਜਾਊਗਾ ਅਭਿਮਾਨ, ਗੱਲਾਂ ਨਾਲ ਥੋੜੀ ਮਿਟੇਗਾ। ਕੋਈ ਪ੍ਰੇਮੀ ਜੋੜੇ ਝਾੜਨ ਲੱਗ ਜਾਏ, ਝਾੜੂ ਮਾਰਨ ਲੱਗ ਜਾਏ, ਜੂਠੇ ਭਾਂਡੇ ਮਾਂਜਣ ਲੱਗ ਜਾਏ, ਉਹਦਾ ਮਨ ਗਰੀਬੀ ਚ, ਗਰੀਬੀ ਕੀ ਹੈ? ਨਿਮਰਤਾ, ਨਿਮਰਤਾ ਚ ਆਉਣ ਲੱਗ ਜਾਏ। ਕੋਈ ਘੱਟ ਵੱਧ ਕਹਿ ਕੇ ਜਾਊਗਾ, ਜਲ ਲਊਗਾ, ਕਿਉਂਕਿ ਉਹਦਾ ਹਿਰਦਾ ਗਰਮ ਹੋ ਗਿਆ। ਜਿਹਦੇ ਕੋਲ ਸੇਵਾ ਨਹੀਂ, ਸਿਮਰਨ ਇਕੱਲਾ ਹੋਵੇ ਪਰ ਉਹਦੀ ਸ਼ੋਧ ਹੋ ਜਾਊਗਾ, ਮਾੜੀ ਜੀ ਗੱਲ ਨਹੀਂ ਕਹੂੰਗਾ। ਉਸੇ ਵੇਲੇ ਥੂਏ ਵਾਂਗੂ ਕੋਈ ਚੱਕ ਲੈਣੀ, ਉਹਨੇ ਮਾੜੀ ਜੀ ਗੱਲ ਕਹਿ ਕੇ ਦੇਖੋ, ਜਿਵੇਂ ਸੁੰਦਰੀਆਂ ਨੂੰ ਪੁੱਛਿਆ ਸੀ, ਕਹਿੰਦੇ ਤੁਹਾਡਾ ਆਗੂ ਕੌਣ ਹੈ? ਕਹਿੰਦੇ ਜਿਹਦੀ ਕੋਈ ਨੂੰ ਅਸਲ ਆਦਮੀ ਉਹੀ ਆਗੂ ਹੈ, ਸਾਡੇ ਸਾਰੀ ਆਗੂ ਹੈ ਜੀ, ਜ਼ਹਿਰ ਕਿਸੇ ਚ ਵੀ ਘੱਟ ਨਹੀਂ ਹੈ। ਇਹ ਜ਼ਹਿਰ ਮਿਟਣੀ ਕਿਵੇਂ ਸਾਹ ਸੀ? ਅਭਿਆਸ ਹੈ ਗੁਰ ਸ਼ਬਦ ਕੋ, ਤੇ ਉਹਦੇ ਨਾਲ ਫਿਰ ਕੀ ਹੋਏਗਾ ਅੱਗੇ ਦੱਸਦੇ ਹਨ।
ਸਚਿਤਨ ਚੇਤਨ ਆਨੰਦ ਮੈਂ ਮੁਕਤ ਸੁਜਾਨ ਸੁਜਾਨ,
ਚੇਤਨ ਆਨੰਦ ਇਹ ਬ੍ਰਹਮ ਦੇ ਵਿਸ਼ੇਸ਼ਣ, ਸਤ ਨਾਸ ਹੋ ਰਿਹਾ, ਚੇਤਨ ਸਰੂਪ ਹੈ, ਜੜ ਨਹੀਂ, ਆਨੰਦ ਸਰੂਪ ਹੈ ਬ੍ਰਹਮ। ਸਤ ਚੇਤਨ ਆਨੰਦ ਹੈ, ਮਾਇਆ ਅਸਤ ਜੜ ਦੁੱਖ ਰੂਪ ਹੈ। ਮਾਇਆ ਦੇ ਹੈ ਵਿਸ਼ੇਸ਼ਣ, ਅਸਤ ਨਾਸ ਹੋ ਰਿਹਾ, ਨਾਸ ਹੈ, ਨਾਸੀ ਹੈ, ਨਾਸ ਹੋ ਜਾਏਗੀ ਗਿਆਨ ਤੋਂ ਬਾਅਦ। ਅਸਤ ਹੈ, ਸਤ ਨਹੀਂ ਹੈ, ਜੜ ਰੂਪ ਹੈ, ਚੇਤਨ ਨਹੀਂ ਹੈ, ਦੁੱਖ ਰੂਪ ਹੈ। ਮਾਇਆ ਦੇ ਵਿੱਚ ਦੁੱਖ ਨਹੀਂ, ਸਭ ਥੱਕੇ ਕਰ ਮੈਂ ਗੁਰਬਾਣੀ ਚ ਸਾਰੇ ਉੱਤਰ ਨੇ। ਸੋ ਇਸ ਕਰਕੇ ਕਹਿੰਦੇ ਸਤ ਚੇਤਨ ਆਨੰਦ ਮੈਂ, ਆਪਣੇ ਸਰੂਪ ਨੂੰ ਜਾਣਨਾ ਕਿ ਮੈਂ ਸਤ ਚੇਤਨ ਆਨੰਦ ਰੂਪ ਹਾਂ। ਕਹਿੰਦੇ ਮੁਕਤ ਸੁਜਾਨ ਸੁਜਾਨ, ਹੇ ਸ੍ਰੇਸ਼ਟ ਗੁਰਸਿੱਖੋ, ਹੇ ਗੁਰੂ ਖਾਲਸਾ ਜੀ, ਭਾਈ ਸਾਹਿਬ ਜੀ ਕਹਿੰਦੇ, ਭਾਈ ਦਇਆ ਸਿੰਘ ਕਹਿੰਦੇ, ਇਹਦਾ ਨਾਮ ਸ੍ਰੇਸ਼ਟ ਜਾਣਕਾਰੀ, ਇੱਕ ਸੁਜਾਨ ਸ੍ਰੇਸ਼ਟ ਜਾਣਕਾਰੀ, ਦੂਜਾ ਸੁਜਾਨ ਹੇ ਜਾਣਕਾਰੀ ਵਾਲੇ ਗੁਰਸਿੱਖੋ। ਮੈਂ ਤਾਂ ਆਪਣੀ ਸੰਖਿਆ ਹੀ ਸੁਣਾ ਰਿਹਾ, ਤੁਸੀਂ ਤਾਂ ਪਹਿਲੀ ਬ੍ਰਹਮ ਗਿਆਨੀ ਹੋ। ਕਹਿੰਦੇ ਇਹਦਾ ਨਾਮ ਮੁਕਤ ਹੈ, ਮੁਕਤ ਦਾ ਅਰਥ ਕੀ ਹੈ? ਮੁਕਤ ਅੱਖਰ ਕਿਹੜੇ ਹੁੰਦੇ ਨੇ? ਜਿਹੜੀ ਸਿਆਰੀ ਵਾਲੀ ਨਾਲ ਕੀ ਹੋਵੇ, ਨਾ ਲਘੂ ਮਾਤਰਾ ਹੋਵੇ, ਨਾ ਦੀਰਘ ਮਾਤਰਾ ਹੋਵੇ, ਤੇ ਉਹਨੂੰ ਮੁਕਤ ਕਹਿੰਦੇ ਆ। ਜਿਹਨੂੰ ਸਿਹਾਰੀ ਵਿਹਾਰੀ, ਜਦੋਂ ਸੱਸੇ ਤੇ ਸਿਹਾਰੀ ਪੈ ਗਈ ਨਾ, ਸੱਸੇ ਦੀ ਉਹਦੀ ਰੂਪ ਵਿਗਾੜਤਾ, ਸੀ ਬੋਲੂਗਾ ਉਸ ਵੇਲੇ, ਸੱਸੇ ਨੂੰ ਬਲੈਂਕ ਕਰਨ ਵੇਲੇ ਸੂ ਬੋਲੂਗਾ, ਉਹਦਾ ਰੂਪ ਵਿਗੜੇ, ਆਵਾਜ਼ ਬਦਲ ਗਈ ਨਾ। ਇਸੇ ਤਰ੍ਹਾਂ ਜਦੋਂ ਬੰਧਨ ਦੀ ਸਿਹਾਰੀ ਵਿਹਾਰੀ ਕੋਈ ਲੱਗ ਗਈ, ਫਿਰ ਉਹ ਬ੍ਰਹਮ ਨਾ ਰਿਹਾ, ਫਿਰ ਜੀਵ ਬਣ ਗਿਆ, ਸਿਹਾਰੀਆਂ ਵਿਹਾਰੀਆਂ ਮਟਾਤੀਆਂ, ਮੁਕਤ ਹੋ ਗਿਆ, ਬ੍ਰਹਮ ਸਰੂਪ ਹੋ ਗਿਆ। ਸੋ ਇਹੋ ਸਾਸਨੀ ਇਹ ਅੱਜ ਦਾ ਅਖੀਰਲਾ ਪ੍ਰਸ਼ਨ ਸੀ, ਬੰਧਨ ਤੇ ਮੁਕਤ, ਮੁਕਤ ਤੱਕ ਚਲੇ ਗਏ ਹਾਂ। ਅੱਗੇ ਆਉਣਗੇ ਜਾਗਰਤ ਸੁਪਨ ਸੰਕੋਪ ਦੀ ਤਿੰਨ ਅਵਸਥਾ ਦੀ ਵਿਆਖਿਆ ਕੱਲ ਆਏਗੀ, ਗੁਰੂ ਕਿਰਪਾ ਕਰੇ। ਬਹੁਤ ਬਹੁਤ ਸੰਗਤਾਂ ਦਾ ਧੰਨਵਾਦ ਜੀ, ਗੁਰੂ ਸਾਹਿਬ ਜੀ ਨੇ ਮਹਾਨ ਬਖਸ਼ਿਸ਼ ਕੀਤੀ ਹੈ, ਤੁਹਾਡਾ ਬਹੁਤ ਗਿਣਤੀ ਵਿਚ ਆ ਕੇ ਗੁਰੂ ਸਾਹਿਬ ਜੀ ਦੇ ਪਾਵਨ ਬਚਨ ਬ੍ਰਹਮ ਗਿਆਨ ਦੀ ਬਾਤ ਸੁਣਨ ਦੀ ਜਿਹੜੀ ਇੰਨੀ ਕਾਂਖਾ ਹੈ। ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਕਿਰਪਾ ਕਰਨ, ਆਪਣੇ ਸਰੂਪ ਦੀ ਲਖਤਾ ਹੋਵੇ, ਇਹੀ ਮਨੋਰਥ ਹੈ ਮਨੁੱਖਾ ਸਰੀਰ ਦਾ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਬਖਸ਼ੇ ਕਰਨ ਦੀ ਪਾਓ, ਕੱਲ ਨੂੰ ਅੱਗੇ ਸਾਹ ਸੁਣੀ ਇਹ ਜਾਗਰਤ ਸੁਪਨ ਸੰਕੋਪ ਦੀ ਤਿੰਨੇ ਅਵਸਥਾ ਦੀ ਬਾਤ ਪ੍ਰਸ਼ਨ ਜੋ ਹਨ ਉਹ ਆਉਣਗੇ, ਤੇ ਗੁਰੂ ਕਿਰਪਾ ਕਰੇ ਸਾਰਿਆਂ ਦੇ ਆਪਣੇ ਇਹ ਸਮਝ ਆਏਗਾ। ਇਹ ਬੇਨਤੀ ਸਤਿਗੁਰਾਂ ਨੂੰ ਕਰੀਏ, ਆਓ ਇੱਥੇ ਸਮਾਪਤ।
ਅਭਿਆਸ ਹੈ ਗੁਰ ਸ਼ਬਦ ਕੋ ਮਿਟਹਿ ਦੇ ਅਭਿਮਾਨ, ਸਤ ਚੇਤਨ ਆਨੰਦ ਮੈਂ ਮੁਕਤ ਸੁਜਾਨ ਸੁਜਾਨ। ਨਸੀ ਅਗਨਾਸ ਹੇ ਸਰਬ ਮੈਂ ਗੁਣਤਾਸ, ਨਿਰੰਕਾਰ ਸਭ ਟੇਕ ਗੁਣ ਨਿਦਾਨ, ਜਗੈ ਸਦਾ ਵਿਵੇਕ, ਹਰ ਹਰੇ ਵਨਹਾਰ, ਸਦਾ ਸੰਗ ਨਿਧਰਾ ਆਧਾਰ, ਮੈਂ ਨਿਰਗੁਣ ਗੁਰ ਨਹੀਂ ਕੋਏ, ਨਾਮ ਦਾਨ ਰੱਖੋ ਹੀ ਐ ਪਰੋਏ, ਸ਼ਰਨਾਗਤੀ ਦਇਆਲ, ਹਰ ਮਨ ਵਸਤ ਨਾਨਕ ਹੋ ਤੋ ਨਿਹਾਲ, ਜਾਜ ਉਦਾਰ ਕਰ ਸੇਵ ਸੁਖ उतरै पव पार कर सेव है पव पार। वाहिगुरु जी का खालसा, वाहिगुरु जी की फतेह।